ਵਾਰ 39 ਪੌੜੀ 6 ਵਿੱਚ ਪਾਵਨ ਬਚਨ ਉਚਾਰਨ ਕਰਦੇ ਹਨ। ਸੱਚ ਦੀ ਵਡਿਆਈ 'ਚ ਸੱਚ ਕਿਤਨਾ ਮਹਾਨ ਹੈ, ਸੱਚ ਦੀ ਵਡਿਆਈ 'ਚ ਕਿ ਸੱਚ ਕਿਤਨਾ ਉੱਚਾ ਹੈ ਅਤੇ ਪੂਜਨੀਕ ਹੈ, ਸੱਚ ਪਰਮੇਸ਼ਰ ਸਰੂਪ ਹੈ। ਕੀ ਫਰਮਾਨ ਕੀਤਾ? ਚਾਰ ਚਾਰ ਮਜ਼ਹਬ ਵਰਨ ਛੇ ਦਰਸ਼ਨ ਵਰਤੈ ਵਰਤਾਰਾ, ਸ਼ਿਵ ਸ਼ਕਤੀ ਵਿੱਚ ਵਣਜ ਕਰ ਚੌਦੈ ਹੱਟ ਸ਼ਾਹ ਵਣਜਾਰਾ। ਸੱਚ ਵਣਜ ਗੁਰ ਹਟੀਐ ਸਾਧ ਸੰਗਤ ਕੀਰਤ ਕਰਤਾਰਾ, ਗਿਆਨ ਧਿਆਨ ਸਿਮਰਨ ਸਦਾ ਭਾਉ ਭਗਤ ਭਉ ਸ਼ਬਦ ਵਿਚਾਰਾ। ਨਾਮ ਦਾਨ ਇਸ਼ਨਾਨ ਦ੍ਰਿੜ ਗੁਰਮੁਖ ਪੰਥ ਰਤਨ ਵਾਪਾਰਾ, ਪਰ ਉਪਕਾਰੀ ਸਤਿਗੁਰੂ ਸੱਚ ਖੰਡ ਵਾਸਾ ਨਿਰੰਕਾਰਾ। ਚੌਦਾਂ ਵਿਦਿਆ ਸੋਧ ਕੈ ਗੁਰਮੁਖ ਸੁਖ ਫਲ ਸੱਚ ਪਿਆਰਾ, ਸੱਚੋਂ ਉਰੈ ਸਭ ਕਿਛ ਉੱਪਰ ਗੁਰਮੁਖ ਸੱਚ ਅਚਾਰਾ। ਚੰਦਨ ਵਾਸ ਵਣਾਸ ਪਤ ਗੁਰ ਉਪਦੇਸ਼ ਤਰੈ ਸੰਸਾਰਾ, ਅਪਿਓ ਪੀ ਗੁਰਮਤ ਹੁਸ਼ਿਆਰਾ, ਅਪਿਓ ਪੀ ਗੁਰਮਤ ਹੁਸ਼ਿਆਰਾ। ਕਹਿਣ ਲੱਗੇ ਚਾਰ ਚਾਰ ਮਜ਼ਹਬ ਵਰਣ ਛੇ ਦਰਸ਼ਨ ਵਰਤੈ ਵਰਤਾਰਾ। ਮੁਸਲਮਾਨੀ ਲੋਕਾਂ ਦੇ ਵਿੱਚ ਵੀ ਚਾਰ ਮਜ਼ਹਬ ਨੇ, ਹਿੰਦੂਆਂ ਦੇ ਵਿੱਚ ਚਾਰ ਵਰਣ ਨੇ ਅਤੇ ਛੇ ਸ਼ਾਸਤਰ ਨੇ। ਜਿਵੇਂ ਦਾਸ ਨੇ ਪਿੱਛੇ ਬੇਨਤੀ ਕੀਤੀ ਹੈ, ਸਾਂਖ ਯੋਗ ਵਿਦਾਂਤ ਆਦਿਕ, ਇਸ ਦੇ ਵਿੱਚ ਸਾਰੇ ਦੇ ਸਾਰੇ ਸੰਸਾਰ ਦਾ ਵਰਤਾਰਾ ਵਰਤ ਰਿਹਾ। ਕੋਈ ਚਾਰ ਵੱਖ ਵੱਖ ਮਜ਼ਹਬਾਂ ਦੇ ਵਿੱਚ ਵੰਡਿਆ, ਕੋਈ ਚਾਰ ਵਰਣਾਂ ਦੇ ਵਿੱਚ ਵੰਡਿਆ ਅਤੇ ਕੋਈ ਛੇ ਸ਼ਾਸਤਰਾਂ ਦੁਆਰਾ ਵੱਖ ਵੱਖ ਸ਼ਾਸਤਰ ਪੜ੍ਹ ਕੇ ਅਤੇ ਆਪਣੀ ਜ਼ਿੰਦਗੀ ਜੀ ਰਿਹਾ। ਸ਼ਿਵ ਸ਼ਕਤੀ ਵਿੱਚ ਵਣਜ ਕਰ ਚੌਦਾਂ ਹੱਟ ਸ਼ਾਹ ਵਣਜਰ। ਚੌਦਾਂ ਹੱਟ ਭਾਵ ਚੌਦਾਂ ਲੋਕ, ਜਿਵੇਂ ਇਸਲਾਮ ਦੇ ਵਿੱਚ ਮੰਨਿਆ ਗਿਆ ਕਿ ਸੱਤ ਪਤਾਲ ਨੇ ਅਤੇ ਸੱਤ ਆਕਾਸ਼ ਨੇ। ਪਾਵਨ ਬਾਣੀ 'ਚ ਦਾਤਾ ਜੀ ਨੇ ਆਖਿਆ ਚੌਦਾਂ ਭਵਨ ਤੇਰੇ ਹੱਟ ਨਾਲੇ। ਕਹਿਣ ਲੱਗੇ ਉਹਨਾਂ ਚੌਦਾਂ ਹੱਟਾਂ ਦੇ ਸ਼ਾਹ ਅਤੇ ਵਣਜਾਰੇ। ਆਪਾਂ ਲੋਕ ਜਿਹੜੇ ਦੁਨੀਆਂ 'ਚ ਤੁਰੇ ਫਿਰਦੇ ਸਾਨੂੰ ਦੱਸਦੇ, ਕਹਿਣ ਲੱਗੇ ਇਹਨਾਂ ਚੌਦਾਂ ਲੋਕਾਂ ਦੇ ਵਿੱਚ ਸ਼ਾਹ ਅਤੇ ਵਣਜਾਰੇ ਧਨੀ ਵਪਾਰੀ ਲੋਕ, ਰਜੋ ਗੁਣ ਤਮੋ ਗੁਣ ਸਤੋ ਗੁਣ, ਇਹਨਾਂ ਦੇ ਵਿੱਚ ਝੂਠਾ ਹੀ ਵਣਜ ਕਰ ਰਹੇ। ਇਹ ਦੁਨੀਆਂ ਦੀ ਧਨ ਮਾਇਆ ਅਤੇ ਪਦਾਰਥਾਂ ਦਾ ਜਿੰਨਾ ਵਣਜ ਵਪਾਰ ਹੋ ਰਿਹਾ, ਇਹ ਸਾਰੇ ਦਾ ਸਾਰਾ ਇੱਥੇ ਹੀ ਰਹਿ ਜਾਣਾ, ਰੱਬ ਦੀ ਦਰਗਾਹ 'ਚ ਨਾਲ ਜਾਣ ਵਾਲਾ ਕੁਛ ਵੀ ਨਹੀਂ ਹੈ। ਪੁੱਛਿਆ ਭਾਈ ਗੁਰਦਾਸ ਜੀ, ਫਿਰ ਕਰੋ ਕਿਰਪਾ, ਜੇ ਚੌਦਾਂ ਦੇ ਚੌਦਾਂ ਭਵਨਾਂ ਵਿੱਚ ਇਹ ਬਿਨਸ ਜਾਣ ਵਾਲਾ ਹੀ ਵਣਜ ਵਪਾਰ ਲੋਕ ਕਰ ਰਹੇ ਆ, ਸੱਚਾ ਵਣਜ ਵਪਾਰ ਕਿਹੜਾ ਹੈ? ਫਿਰ ਫਰਮਾਨ ਕੀਤਾ ਤੀਸਰੀ ਪੰਕਤੀ ਵਿੱਚ ਕੀ ਕਹਿੰਦੇ ਨੇ, ਸੱਚ ਵਣਜ ਗੁਰ ਹੱਟੀ ਹੈ ਸਾਧ ਸੰਗਤ ਕੀਰਤ ਕਰਤਾਰਾ। ਸੱਚ ਵਣਜ ਕਹਿੰਦੇ ਜਿਹੜਾ ਸੱਚਾ ਵਣਜਿਆ ਨਾ, ਉਹ ਕਿਤੇ ਗੁਰ ਹੱਟੀ ਹੈ, ਗੁਰੂ ਦੀ ਹੱਟੀ ਤੇ ਹੁੰਦਾ ਹੈ। ਸੌਦਾ ਇਕਤ ਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੋ ਬਚਨੇ ਦਾ ਸੂਰਾ। ਭਾਈ ਗੁਰਦਾਸ ਜੀ ਦੇ ਹੀ ਬਚਨਾਂ ਕਹਿੰਦੇ ਸੱਚਾ ਵਣਜ ਵਪਾਰ ਗੁਰੂ ਦੀ ਹੱਟੀ ਤੇ ਹੁੰਦਾ ਹੈ, ਜੋ ਸਾਧ ਸੰਗਤ ਵਿੱਚ ਨਿਰੰਕਾਰ ਪਰਮਾਤਮਾ ਦੀ ਕੀਰਤੀ ਹੁੰਦੀ ਹੈ, ਉਹਦਾ ਜਸ ਹੁੰਦਾ, ਉਹਦਾ ਨਾਮ ਜਪਿਆ ਜਾਂਦਾ, ਇਹ ਉਹਦੀ ਬਾਣੀ ਦਾ ਕੀਰਤਨ, ਸ਼ਬਦ ਦਾ ਵਿਚਾਰ, ਸ਼ਬਦ ਦੀ ਵਿਆਖਿਆ ਕਥਾ, ਗੁਰੂ ਦੀ ਬਾਣੀ ਨੂੰ ਗਾਉਣਾ ਸੁਣਨਾ ਕਮਾਉਣਾ ਅਤੇ ਦਿਲ 'ਚ ਵਸਾਉਣਾ, ਇਹੋ ਹੀ ਸੱਚ ਦਾ ਵਪਾਰ ਹੈ। ਹੋਰ ਕੀ ਹੈ ਸੱਚ ਦਾ ਵਪਾਰ? ਗਿਆਨ ਧਿਆਨ ਸਿਮਰਨ ਸਦਾ, ਸਦਾ ਪ੍ਰਭੂ ਦੇ ਗਿਆਨ ਵਿੱਚ ਜੁੜਨਾ, ਪਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੋੜਨਾ, ਅਕਾਲ ਪੁਰਖ ਵਾਹਿਗੁਰੂ ਦੀ ਯਾਦ ਉਹਦੇ ਸਿਮਰਨ ਵਿੱਚ ਜੁੜਨਾ, ਸਦਾ ਭਾਉ ਭਗਤ ਭਾਉ ਸ਼ਬਦ ਵਿਚਾਰਾ। ਭਾਉ ਭਗਤ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਉਹਦੀ ਪ੍ਰੇਮਾ ਭਗਤੀ ਕਰਨੀ ਅਤੇ ਗੁਰੂ ਦੀ ਗੋਦ ਵਿੱਚ ਬਹਿ ਕੇ ਸ਼ਬਦ ਦਾ ਵਿਚਾਰ ਕਰਨਾ ਅਤੇ ਗੁਰੂ ਦੇ ਡਰ ਭੈ ਵਿੱਚ ਰਹਿਣਾ, ਇਹ ਸੱਚ ਦਾ ਵਪਾਰ ਹੈ। ਫਿਰ ਸੁਣ ਲੈਣਾ, ਕਹਿਣ ਲੱਗੇ ਸ਼ਬਦ ਦੀ ਵਿਚਾਰ, ਗੁਰੂ ਦਾ ਭਾਉ ਡਰ ਮਨ ਦੇ ਵਿੱਚ ਹੋਵੇ, ਪਰਮਾਤਮਾ ਦੀ ਪ੍ਰੇਮਾ ਭਗਤੀ ਉਹਦਾ ਸਿਮਰਨ, ਗਿਆਨ ਧਿਆਨ ਤੇਰੇ ਪਾਸ ਹੋਵੇ ਤੇ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਪਰਮਾਤਮਾ ਦੀ ਬਾਣੀ ਦਾ ਕੀਰਤਨ ਤੇ ਸ਼ਬਦ ਦੀ ਵਿਚਾਰ ਕਰਦਾ ਹੋਵੇ। ਇਹ ਜਿਹੜਾ ਖਜ਼ਾਨਾ ਹੈ, ਇਹ ਜਿਹੜਾ ਭੰਡਾਰਾ ਤੂੰ ਇਕੱਠਾ ਕਰ ਲੈਣਾ, ਇਹ ਨਿਰੰਕਾਰ ਪਰਮੇਸ਼ਰ ਦੀ ਦਰਗਾਹ ਤੱਕ ਤੇਰੇ ਨਾਲ ਜਾਏਗਾ, ਪ੍ਰਭੂ ਦੀ ਦਰਗਾਹ ਤੱਕ ਸਾਥ ਨਿਭੇਗਾ। ਬਾਕੀ ਸਾਰੇ ਦੇ ਸਾਰੇ ਜਿੰਨੇ ਵਪਾਰ ਦੁਨੀਆਂ 'ਚ ਕਰ ਰਹੇ ਹਾਂ, ਇਸੇ ਜਗਤ ਵਿੱਚ ਸੰਸਾਰ ਵਿੱਚ ਹੀ ਰਹਿ ਜਾਣੇ, ਕੁਛ ਨਹੀਂ ਤੇਰੇ ਨਾਲ ਜਾਣਾ। ਕਿਨ ਹੀ ਬਣ ਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋਹ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਸੁਖਮਣੀ ਸਾਹਿਬ ਵਿੱਚ ਵੀ ਪੰਚਮ ਪਾਤਸ਼ਾਹ ਨੇ ਬਚਨ ਆਖੇ, ਸੱਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭਹਿ ਖੇਪ ਤੁਮਾਰੀ। ਹੋਰ ਸੱਚ ਦਾ ਵਪਾਰ ਕੀ ਹੈ ਦੱਸਦੇ, ਨਾਮ ਦਾਨ ਇਸ਼ਨਾਨ ਦ੍ਰਿੜ, ਗੁਰਮੁਖ ਪੰਥ ਰਤਨ ਵਾਪਾਰ। ਨਾਮ ਦਾਨ ਤੇ ਇਸ਼ਨਾਨ ਆਪਣੇ ਮਨ ਹਿਰਦੇ ਵਿੱਚ ਦ੍ਰਿੜ ਕਰਨਾ, ਜਿਹੜਾ ਕਿ ਸਾਧ ਸੰਗਤ ਗੁਰੂ ਦੀ ਹਜ਼ੂਰੀ ਵਿੱਚ ਸਾਰਿਆਂ ਦੇ ਅੰਦਰ ਦ੍ਰਿੜ ਕਰਾਇਆ ਜਾਂਦਾ ਹੈ। ਗੁਰਮੁਖ ਪੰਥ ਰਤਨ ਵਾਪਾਰਾ, ਜਿਹੜੇ ਗੁਰਮੁਖ ਜਾਣਿਆ, ਸਾਧ ਸੰਗਤ ਕਿਹੜੇ ਰਸਤੇ ਤੇ ਤੁਰਦੇ ਆ, ਰਤਨਾਂ ਦੇ ਵਪਾਰੀ, ਪਰਮੇਸ਼ਰ ਦਾ ਨਾਮ ਰਤਨ, ਬਾਣੀ ਦਾ ਰਤਨ, ਉਹ ਰਸਤਾ ਉਹਨਾਂ ਨੇ ਅਪਣਾਇਆ, ਪੰਥ ਦਾ ਅਰਥ ਦਾ ਰਸਤਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਪਰਮੇਸ਼ਰ ਦੇ ਨਾਮ ਰਤਨ ਗੁਰਬਾਣੀ ਰਤਨ ਦਾ ਵਪਾਰ ਕਰਦੇ ਹਨ ਗੁਰਮੁਖ ਜਨ, ਰੱਬ ਦੇ ਪਿਆਰੇ। ਪਰ ਉਪਕਾਰੀ ਸਤਿਗੁਰੂ, ਸੱਚ ਖੰਡ ਵਾਸਾ ਨਿਰੰਕਾਰਾ। ਸਾਡੇ ਸਤਿਗੁਰੂ ਸ਼ਹਿਨਸ਼ਾਹ ਧੰਨ ਗੁਰੂ ਨਾਨਕ ਦਾਤਾ ਜੀ ਪਰ ਉਪਕਾਰੀ ਹਨ, ਨਿਰੰਕਾਰ ਦੇ ਸੱਚਖੰਡ ਵਿਖੇ ਨਿਵਾਸ ਰੱਖਦੇ ਆ, ਤੇ ਜਿਹੜੇ ਗੁਰੂ ਨਾਨਕ ਦੇ ਦਰ ਘਰ ਚਰਨਾਂ ਨਾਲ ਸ਼ਬਦ ਨਾਲ ਜੁੜ ਜਾਂਦੇ ਨੇ, ਉਹਨਾਂ ਦੀ ਸੁਰਤ ਬਿਰਤੀ ਨੂੰ ਫਿਰ ਸੱਚਖੰਡ ਤੱਕ ਲੈ ਜਾਂਦੇ। 14 ਵਿਦਿਆ ਸੋਧ ਕੈ ਗੁਰਮੁਖ ਸੁਖ ਫਲ ਸੱਚ ਪਿਆਰਾ। ਉਸ ਸਤਿਗੁਰੂ ਜੀ ਦੇ ਤਾਰੇ ਹੋਏ ਜਿਹੜੇ ਗੁਰਸਿੱਖ ਨੇ, ਜਿਨ੍ਹਾਂ ਦੀ ਮੇਰੇ ਸਤਿਗੁਰੂ ਨੇ ਬਾਂਹ ਫੜ ਲਈ, ਕਹਿੰਦੇ ਉਹਨਾਂ ਗੁਰਮੁਖਾਂ ਨੇ 14 ਵਿਦਿਆ ਨੂੰ ਸੋਧ ਕੇ ਸੱਚ ਨਾਲ ਪਿਆਰ ਕਰਨਾ ਹੀ ਸੁਖ ਫਲ ਪ੍ਰਾਪਤ ਕੀਤਾ ਹੈ। ਸੱਚ ਦੇ ਨਾਲ ਪਿਆਰ ਕਰਨਾ, 14 ਤਰ੍ਹਾਂ ਦੀ ਵਿਦਿਆ ਸੰਸਾਰ 'ਚ ਜਿਹੜੀ ਮੰਨੀ ਗਈ ਉਹਨੂੰ ਸਭ ਨੂੰ ਸੋਧ ਕੇ ਉਹਨਾਂ ਨੇ ਇਹ ਆਖਿਆ ਵੀ ਸਭ ਤੋਂ ਪਿਆਰੀ ਵਿਦਿਆ ਜਿਹੜੀ ਆ ਉਹ ਹੈ ਸਤਿਗੁਰੂ ਦੇ ਚਰਨਾਂ ਨਾਲ ਸੱਚਾ ਪਿਆਰ ਕਰਕੇ ਨਾਮ ਸਿਮਰਨ ਵਿੱਚ ਜੁੜਨਾ। 14 ਦੀਆਂ 14 ਹੀ ਸੰਸਾਰ ਦੀਆਂ ਵਿਦਿਆ ਦਾ ਇਹ ਤੱਤ ਹੈ, ਨਤੀਜਾ ਰਿਜ਼ਲਟ ਹੈ। ਹੁਣ ਇੱਕ ਬੇਨਤੀ ਕਰਾਂ, ਦਾਸ ਇੱਕ ਬੇਨਤੀ ਕਰੇ, ਧਿਆਨ ਨਾਲ ਸੁਣਿਓ ਗੁਰੂ ਸਵਾਰਿਓ, 14 ਤਰ੍ਹਾਂ ਦੀਆਂ ਦੁਨੀਆਂ 'ਚ ਵਿਦਿਆ ਹੋਣ, ਮੰਨ ਲਿਆ ਭਾਂਤ ਭਾਂਤ ਦੀਆਂ ਵਿਦਿਆ, ਪਰੰਤੂ ਸਭ ਤੋਂ ਉੱਤਮ ਤੇ ਸ਼੍ਰੋਮਣੀ ਵਿਦਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚੇ ਪ੍ਰਭੂ ਦੇ ਚਰਨਾਂ ਨਾਲ ਪਿਆਰ ਪਾਉਣਾ ਹੈ। ਭਗਤ ਕਬੀਰ ਸਾਹਿਬ ਜੀ ਦੇ ਕੋਲ ਕਿੰਨੀਆਂ ਵਿਦਿਆ ਸੀ, ਭਗਤ ਰਵਿਦਾਸ ਜੀ ਦੇ ਪਾਸ ਕਿੰਨੀਆਂ ਵਿਦਿਆ ਸਨ, ਭਗਤ ਨਾਮਦੇਵ ਜੀ ਦੇ ਕੋਲ, ਭਗਤ ਧੰਨਾ ਜੀ ਦੇ ਕੋਲ ਕਿੰਨੀ ਕੁ ਵਿਦਿਆ ਸੀ, ਕਿਹੜੇ ਕਾਲਜ ਕਿਹੜੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਸਾਨੂੰ। ਪਰ ਧਿਆਨ ਦਿਓ ਕਿ ਤਰਕ ਨਾ ਕਰਿਆ ਜੇ ਸਾਧ ਸੰਗਤ, ਤੇ ਦਾਸ ਦਾ ਇਹ ਭਾਵ ਨਾ ਸਮਝਿਓ ਕਿ ਮੈਂ ਕਹਿ ਰਿਹਾ ਸਿੱਖ ਪੜ੍ਹਿਆ ਲਿਖਿਆ ਨਹੀਂ ਹੋਣਾ ਚਾਹੀਦਾ। ਸਿੱਖ ਪੜ੍ਹਿਆ ਲਿਖਿਆ ਹੋਵੇ, ਸਿੱਖ ਸਿਆਣਾ ਹੋਵੇ, ਵਿਦਵਾਨ ਹੋਵੇ, ਵੱਧ ਤੋਂ ਵੱਧ ਗੁਰਸਿੱਖ ਦੇ ਕੋਲ ਵਿਦਿਆ ਹੋਵੇ, ਵੱਧ ਤੋਂ ਵੱਧ ਬੋਲੀਆਂ ਦਾ, ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਵੇ ਸਿੱਖ ਦੇ ਕੋਲ। ਪਰ ਇੱਕ ਗੱਲ ਜ਼ਰੂਰ ਚੇਤੇ ਰੱਖਣੀ, ਇਹਨਾਂ ਨਾਲ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਜੀ ਹੋ ਸਕਦਾ। ਇਹਦੇ ਨਾਲ 4% ਜ਼ਿਆਦਾ ਕਮਾਏ ਜਾ ਸਕਦੇ ਆ, ਦੁਨੀਆਂ ਦੇ ਵਿੱਚ ਸੰਸਾਰਕ ਵਡਿਆਈ ਸ਼ੋਹਰਤ ਪ੍ਰਾਪਤ ਕੀਤੀ ਜਾ ਸਕਦੀ ਹੈ, ਦੁਨੀਆਂ ਦੇ ਅਹੁਦੇ ਰੁਤਬੇ ਤੇ ਕੁਰਸੀ ਪ੍ਰਾਪਤ ਕੀਤੀ ਜਾ ਸਕਦੀ ਹੈ। ਰੱਬ ਦੀ ਦਰਗਾਹ ਸੱਚਖੰਡ ਵਿੱਚ ਪਰ ਜੇ ਥਾਂ ਮਿਲਣੀ ਹੈ, ਉਹ ਮਿਲਣੀ ਉਹਨਾਂ ਨੂੰ ਜਿਨ੍ਹਾਂ ਨੇ ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ, ਭਗਤ ਧੰਨਾ ਆਦਿਕ ਕਿਸੇ ਸਕੂਲ ਕਾਲਜ ਪੜ੍ਹਾਈ 'ਚ ਉਹਨਾਂ ਦੀ ਵਿਦਿਆ ਦਾ ਜ਼ਿਕਰ ਨਹੀਂ ਆਉਂਦਾ ਇਤਿਹਾਸ ਦੇ ਪੰਨਿਆਂ 'ਤੇ। ਪਰ ਸੱਚ ਜਾਣਿਓ ਸਤਸੰਗੀ ਜਨੋ, ਅੱਜ ਉਹਨਾਂ ਦੀ ਬਾਣੀ 'ਤੇ ਲੋਕ PhD ਕਰ ਰਹੇ, ਅੱਜ ਉਹਨਾਂ ਦੀ ਬਾਣੀ ਤੇ PhD ਦੀ ਡਿਗਰੀ ਮਿਲ ਰਹੀ। ਕਿਹੜੀ ਵਿੱਦਿਆ? ਅਧਿਆਤਮਿਕ ਵਿੱਦਿਆ, ਆਤਮਿਕ ਵਿੱਦਿਆ, ਰੱਬ ਦਾ ਗਿਆਨ ਪ੍ਰਾਪਤ ਕਰ ਲਿਆ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਣਪੜਿਆ ਪਰਮ ਗਤ ਪਾ। ਪੜਿਆ ਤੇ ਓਮੀਆਂ ਵਿਚਾਰ ਅੱਗੇ ਵਿਚਾਰੀ। ਮੈਂ ਬਾਣੀ ਚ ਬਚਨ ਪੜਿਆ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਜੇ ਜ਼ਿੰਦਗੀ ਵਿੱਚ ਤੇਰੇ ਕੋਲ ਹੰਕਾਰ ਆ, ਲੋਭ ਆ, ਲਾਲਚ ਆ, ਲੱਭ ਆ ਤੇਰੇ ਅੰਦਰ, ਪਦਾਰਥਵਾਦ ਦੇ ਮੋਹ ਚ ਜਕੜਿਆ, ਲਾਲਚੀ ਬਿਰਤੀ ਵਾਲਾ, ਜਿੰਨਾ ਮਰਜ਼ੀ ਦੁਨੀਆਂ ਚ ਪੜਿਆ ਲਿਖਿਆ ਤੇ ਸੰਸਾਰਕ ਵਿੱਦਿਆ ਦਾ ਗਿਆਨਵਾਨ ਹੋਵੇ, ਮੂਰਖ ਤੇ ਪਾਗਲਾਂ ਵਰਗਾ ਹੀ ਜੀਵਨ ਹੈ। ਇਸ ਲਈ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਜਨ ਨੇ, ਉਹਨਾਂ ਨੇ ਸੰਸਾਰ ਦੀਆਂ ਸਾਰੀਆਂ ਵਿੱਦਿਆ ਨੂੰ ਸੋਧ ਕੇ ਇਹ ਤੱਤ ਕੱਢਿਆ, ਪਰਮੇਸ਼ਰ ਦੇ ਚਰਨਾਂ ਨਾਲ ਸੱਚਾ ਪਿਆਰ ਪਾਉਣਾ ਤਾਂ ਭਾਵ ਸਾਗਰ ਤੋਂ ਤਰਿਆ ਜਾ ਸਕਦਾ। ਸੋਧ ਤੱਤ ਵਿਚਾਰਿਆ, ਨਾਮ ਬਿਨਾਂ ਸੁਖ ਨਾਹੀਂ ਸਰ ਪਰ ਹਾਰਿਆ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਤੇ ਸੁੱਖ ਨਹੀਂ ਹੈ। ਜ਼ਰੂਰ ਜ਼ਿੰਦਗੀ ਦੀ ਬਾਜੀ ਹਾਰ ਕੇ ਦੁਨੀਆਂ ਤੋਂ ਚਲਿਆ ਜਾਏਗਾ, ਤੇ ਨਹੀਂ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ। ਸੰਸਾਰ ਦੀਆਂ ਸਾਰੀਆਂ ਵਿੱਦਿਆ ਤੇ ਗਿਆਨ ਦੀਆਂ ਬਾਤਾਂ ਨੂੰ ਸੋਧ ਕੇ ਵਿਚਾਰ ਕੇ ਤੱਤ ਕੱਢਿਆ ਕਿ ਨਾਮ ਬਿਨਾਂ ਸੁੱਖ ਨਾ ਹੈ। ਆਤਮਿਕ ਸੁੱਖ, ਮਨ ਹਿਰਦੇ ਦੀ ਸ਼ਾਂਤੀ ਨਾਮ ਸਿਮਰਨ ਤੋਂ ਬਿਨਾਂ ਨਹੀਂ ਮਿਲਣੀ। ਇਸ ਲਈ ਸੱਚੇ ਪ੍ਰਭੂ ਦੇ ਨਾਲ ਸੱਚਾ ਪਿਆਰ ਪਾਉਣਾ, ਕਿਉਂਕਿ ਸਾਰੇ ਦਾ ਸਾਰਾ ਕੁਛ ਸੱਚ ਤੋਂ ਉਰੇ ਹੈ, ਸਾਰਾ ਕੁਝ ਸੱਚ ਤੋਂ ਥੱਲੇ ਹੈ। ਸਭ ਤੋਂ ਸ਼੍ਰੋਮਣੀ ਹੈ ਸੱਚ, ਸੱਚ ਦੇ ਮਾਰਗ ਤੇ ਚੱਲਣਾ, ਸੱਚ ਦੇ ਰਸਤੇ ਤੇ ਤੁਰਨਾ। ਭਾਈ ਗੁਰਦਾਸ ਜੀ ਨੇ ਬਚਨ ਆਖੇ, ਸੱਚੋ ਉਰ ਹੈ ਸਭ ਕਿਛ, ਉੱਪਰ ਗੁਰਮੁਖ ਸੱਚ ਆਚਾਰਾ। ਹੋਰ ਸਭ ਜਿਤਨੇ ਵੀ ਸਾਧਨ ਨੇ, ਪਦਾਰਥ ਆਦਿਕ ਨੇ, ਸੱਚ ਤੋਂ ਸਾਰੇ ਦਾ ਸਾਰਾ ਕੁਛ ਉਰੇ ਹੈ, ਭਾਵ ਥੱਲੇ ਹੈ। ਸੱਚ ਸਭ ਤੋਂ ਉੱਚਾ ਹੈ ਤੇ ਗੁਰਮੁਖਾਂ ਦਾ ਆਚਾਰ, ਗੁਰਮੁਖ ਜਨਾਂ ਦਾ ਕਰੈਕਟਰ, ਗੁਰਮੁਖ ਜਨਾਂ ਦੀ ਕਰਨੀ ਸੱਚ ਦੇ ਉੱਤੇ ਹੀ ਟਿਕੀ ਹੋਈ। ਉਹਨਾਂ ਦੇ ਪੱਲੇ ਸੱਚ, ਰਸਨਾ ਤੇ ਸੱਚ, ਕਿਉਂਕਿ ਉਹਨਾਂ ਦਾ ਬੋਲਣਾ ਸੱਚ, ਸੁਣਨਾ ਸੱਚ, ਵੇਖਣਾ ਸੱਚ, ਤੁਰਨਾ ਸੱਚ ਵਾਲੇ ਪਾਸੇ, ਤੇ ਹੱਥਾਂ ਨਾਲ ਉਹ ਕਰਮ ਕਰਨਾ ਜਿਹੜੇ ਸੱਚ ਵਾਲੇ ਪਾਸੇ ਲੈ ਕੇ ਜਾਣ। ਉਹਨਾਂ ਦਾ ਜੀਵਨ ਸੱਚ ਤੇ ਹੀ ਟਿਕਿਆ। ਖਸਮ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਾਤਾ ਜੀ ਨੇ ਕਿਹਾ, ਸੱਚੋ ਉਰੇ ਸਭ ਕੋ, ਉੱਪਰ ਸੱਚ ਆਚਾਰ। ਆਸਾ ਕੀ ਵਾਰ ਵਿੱਚ ਵੀ ਮੇਰੇ ਦਾਤਾ ਜੀ ਨੇ ਫਰਮਾਇਆ, ਸੱਚ ਤਾਂ ਪਰ ਜਾਣੀਆ ਜਾਂ ਹਿਰਦੈ ਸੱਚਾ ਹੋਏ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ। ਉਹਦੇ ਨਾਲ ਕੀ ਹੋਏਗਾ? ਜਦੋਂ ਹਿਰਦੇ 'ਚ ਸੱਚ ਹੋਇਆ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ, ਸਾਰੀ ਦੀ ਸਾਰੀ ਕੂੜ ਦੀ ਝੂਠ ਦੀ ਮੈਲ ਉਤਰ ਜਾਏਗੀ। ਚੰਦਨ ਵਾਸ ਬਣਾ ਸੁਪਤ, ਗੁਰੇ ਉਪਦੇਸ਼ ਕਰੈ ਸੰਸਾਰਾ। ਗੁਰੂ ਦੇ ਤਾਰੇ ਹੋਏ ਗੁਰਮੁਖ ਜਨ ਸੱਚ ਦੇ ਰਸਤੇ ਤੇ ਚੱਲਣ ਵਾਲੇ ਚੰਦਨ ਰੂਪ ਹੋ ਜਾਂਦੇ। ਚੰਦਨ ਰੂਪ ਮਤਲਬ ਚੰਦ ਦੇ ਕੋਲ, ਚੰਦਨ ਦੇ ਕੋਲ, ਮਾਫ ਕਰਨਾ, ਕੋਈ ਵੀ ਦਰਖਤ ਉੱਗਿਆ, ਰਿੰਡ ਦਾ ਬੂਟਾ, ਸਿੰਬਲ ਦਾ ਬੂਟਾ, ਨਿੰਮ ਦਾ ਬੂਟਾ, ਚੰਦਨ ਕੋਲ ਜੋ ਵੀ ਉੱਗ ਖਲੋਤਾ, ਇੱਕ ਵਾਂਸ ਨੂੰ ਛੱਡ ਕੇ ਉਹਨੇ ਸਾਰਿਆਂ ਨੂੰ ਆਪਣੇ ਵਰਗੀ ਸੁਗੰਧੀ ਦੇ ਦੇਣੀ ਹੈ। ਇਸ ਲਈ ਚੰਦਨ ਦੀ ਵਾਸ਼ਨਾ ਨਾਲ ਸਾਰੀ ਦੀ ਸਾਰੀ ਬਨਸਪਤੀ ਚੰਦਨ ਹੋ ਜਾਂਦੀ ਹੈ। ਇਸੇ ਤਰ੍ਹਾਂ ਸੰਸਾਰ ਗੁਰੂ ਦੇ ਸੱਚ ਰੂਪੀ ਉਪਦੇਸ਼ ਦੇ ਨਾਲ ਤਰ ਜਾਂਦਾ ਹੈ, ਮੁਕਤ ਹੋ ਜਾਂਦਾ ਹੈ। ਜਿਹੜੇ ਗੁਰੂ ਦੀ ਸ਼ਰਨ ਵਿੱਚ ਬੈਠੇ ਗੁਰਮੁਖ ਜਨ, ਗੁਰਸਿੱਖ, ਉਹ ਗੁਰੂ ਚੰਦਨ ਕੋਲ ਰਹਿ ਕੇ ਚੰਦਨ ਸਰੂਪ ਹੋ ਜਾਂਦੇ ਹਨ। ਭਾਵ ਜੈਸੀ ਸੁਗੰਧੀ ਸਿੱਖੀ ਦੀ ਖੁਸ਼ਬੋ ਗੁਰੂ ਕੋਲ, ਉਹ ਗੁਰਸਿੱਖਾਂ ਕੋਲ ਆ ਜਾਂਦੀ। ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ। ਅਸੀਂ ਅਰਿੰਡ ਦੇ ਬੂਟੇ ਹਾਂ ਦਾਤਾ, ਤੂੰ ਚੰਦਨ ਹੈ, ਪਰ ਇਹ ਬਖਸ਼ਿਸ਼ ਜ਼ਰੂਰ ਤੇਰੀ ਹੋ ਗਈ, ਅਸੀਂ ਤੇਰੇ ਕੋਲ ਉੱਗ ਖਲੋਤੇ ਹਾਂ। ਤੁਮ ਚੰਦਨ ਹਮ ਇਰੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ਹਾਂ ਸਾਂ ਤਾਂ ਨੀਚ ਤੇ ਨੀਵੇਂ ਰੁੱਖ ਅਰਿੰਡ ਦੇ ਬੂਟੇ, ਤੇਰੀ ਸੰਗਤ ਵਿੱਚ ਲੱਗ ਕੇ ਉੱਚੇ ਹੋ ਗਏ, ਤੇਰੇ ਵਾਲੀ ਸੁਗੰਧੀ ਸਾਡੇ ਵਿੱਚੋਂ ਵੀ ਆਉਣ ਲੱਗ ਪਈ। ਗੁਰੂ ਚੰਦਨ ਰੂਪ ਹੈ ਤੇ ਸਤਿਗੁਰੂ ਚੰਦਨ ਦੀ ਸੁਗੰਧੀ ਫਿਰ ਗੁਰਸਿੱਖਾਂ ਵਿੱਚੋਂ ਵੀ ਆਉਣ ਲੱਗ ਪੈਂਦੀ। ਅਪਿਓ ਪੀ ਗੁਰਮਤ ਹੁਸ਼ਿਆਰਾ, ਸਤਿਗੁਰੂ ਦੀ ਮਤ ਦਾ ਐਸਾ ਅੰਮ੍ਰਿਤ, ਨਾਮ ਰੂਪੀ ਸ਼ਬਦ ਰੂਪੀ ਅੰਮ੍ਰਿਤ ਜਿਨ੍ਹਾਂ ਨੇ ਪੀਤਾ ਸਾਧ ਸੰਗਤ, ਉਹ ਹੁਸ਼ਿਆਰ ਜੀਵਨ ਵਾਲੇ ਹੋ ਗਏ। ਹੁਸ਼ਿਆਰ ਜੀਵਨ ਵਾਲੇ ਹੋ ਗਏ, ਉਹ ਹੁਸ਼ਿਆਰ ਨੇ ਕਿਵੇਂ? ਕਾਮ ਕ੍ਰੋਧ ਲੋਭ ਮੋਹੰਕਾਰ ਦਵੈਸ਼ ਈਰਖਾ ਵਾਲੇ ਪਾਸੇ ਉਹ ਹੁਸ਼ਿਆਰ ਨੇ, ਇਹ ਹੁਣ ਉਹਨਾਂ ਦੇ ਉੱਤੇ ਆਪਣਾ ਅਸਰ ਨਹੀਂ ਪਾ ਸਕਦੇ। ਗਫਲਤ ਵਾਲੇ ਪਾਸਿਓਂ ਵੀ ਉਹ ਹੁਸ਼ਿਆਰ ਨੇ, ਰਜੋ ਗੁਣ ਤਮੋ ਗੁਣ ਸਤੋ ਗੁਣ ਵਾਲੇ ਪਾਸਿਓਂ ਵੀ ਉਹ ਹੁਣ ਹੁਸ਼ਿਆਰ ਨੇ, ਕਿਉਂਕਿ ਹੁਣ ਉਹ ਹੋਸ਼ ਵਿੱਚ ਆ ਗਏ। ਪੂਰਨ ਹੋਸ਼ ਵਿੱਚ ਪਾਵੋ ਜ਼ਿੰਦਗੀ ਜੀਂਦੇ ਆ, ਕੋਈ ਵੀ ਦੁਨੀਆਂ ਦਾ ਵਿਸ਼ਾ ਵਿਕਾਰ ਪਾਪ ਉਹਨਾਂ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ। ਇਹ ਜਿਹੜਾ ਜੀਵਨ ਹੈ, ਇਹ ਗੁਰਮੁਖ ਜਨ ਸਤਿਗੁਰੂ ਦੇ ਪਿਆਰਿਆਂ ਦਾ ਜੀਵਨ ਹੈ, ਜਿਹੜੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗੁਰੂ ਦੀ ਹਜ਼ੂਰੀ ਵਿੱਚ ਮਿਲ ਬੈਠ ਪਰਮੇਸ਼ਰ ਦਾ ਨਿਰੰਕਾਰ ਵਾਹਿਗੁਰੂ ਦਾ ਜਿਹੜੇ ਸਰੂਪ ਬਣ ਜਾਂਦੇ ਹਨ, ਉਹਨਾਂ ਦਾ ਜੀਵਨ ਹੈ। ਸਤ ਸੰਗਤ, ਵਾਰ 39 ਪੌੜੀ 7 ਵਿੱਚ ਗੁਰਮੁਖ ਜਨਾਂ ਦਾ ਜੀਵਨ ਦੱਸਦੇ ਨੇ ਕਿ ਕਿਵੇਂ ਗੁਰਮੁਖ ਜਨਾਂ ਤੇ ਗੁਰਸਿੱਖਾਂ ਵਿੱਚ ਸਤਿਗੁਰੂ ਆਪ ਵਰਤਦਾ ਤੇ ਰਹਿਮਤਾ ਕਰਦਾ ਹੈ। ਅਮਲੀ ਸੋਫੀ ਚਾਕਰ ਆਪ ਆਪਣੇ ਲਾਗੇ ਬੰਨੇ, ਮਹਿਰਮ ਹੋਏ ਵਜ਼ੀਰ ਸੋਂ ਮੰਤਰ ਪਿਆਲਾ ਮੂਲ ਨਾ ਮੰਨੇ, ਨਾ ਮਹਿਰਮ ਹੁਸ਼ਿਆਰ ਮਸਤ ਮਰਦਾਨੀ ਮਜਲਸ ਕਰ ਪੰਨੇ, ਤਕਰੀਰੀ ਤਹਿਰੀਰ ਵਿੱਚ ਪੀਰ ਪਰਸ਼ਤ ਮੁਰੀਦ ਉਪੰਨੇ, ਗੁਰਮਤ ਅਲੱਖ ਨ ਲਖੀਐ ਅਮਲੀ ਸੂਫੀ ਲਗੈ ਨ ਕੰਨੇ, ਅਮਲੀ ਜਾਣਨ ਅਮਲੀਆਂ ਸੋਫੀ ਜਾਣਨ ਸੋਫੀ ਵੰਨੇ, ਹੇਤ ਵਜ਼ੀਰੈ ਪਾਤਸ਼ਾਹ ਦੋਏ ਖੋੜੀ ਇੱਕ ਜਿਉ ਸਿਧੰਨੇ, ਜਿਉ ਸ਼ਮਸ਼ੇਰ ਮਿਆਨ ਵਿੱਚ ਇਕਤ ਥੋਕ ਰਹਿਣ ਦੋਏ ਖੰਨੇ, ਵੀਹ 21 ਜਿਵੇਂ ਰਸ ਗੰਨੇ, ਵੀਹ 21 ਜਿਵੇਂ ਰਸ ਗੰਨੇ। ਵੱਖ ਵੱਖ ਦਲੀਲਾਂ ਦੇ ਕੇ ਸਮਝਾ ਰਹੇ ਨੇ ਭਾਈ ਗੁਰਦਾਸ ਜੀ, ਅਮਲੀ ਸੋਫੀ ਚਾਕਰਾਂ ਆਪ ਆਪਣੇ ਲਾਗੈ ਬੰਨੇ। ਅਮਲੀ ਅਤੇ ਸੋਫੀ, ਸੋਫੀ ਦਾ ਮਤਲਬ ਹੈ ਜਿਹੜੇ ਕੋਈ ਨਸ਼ਾ ਨਹੀਂ ਵਰਤਦੇ, ਕੋਈ ਨਸ਼ਾ ਨਹੀਂ ਖਾਂਦੇ, ਤੇ ਅਮਲੀ ਉਹ ਨੇ ਜਿਹੜੇ ਅਮਲ ਖਾਂਦੇ। ਕਹਿਣ ਲੱਗੇ ਅਮਲੀ ਅਤੇ ਸੋਫੀ ਆਪੋ ਆਪਣੇ ਕੰਮਾਂ ਵਿੱਚ ਦੋਵੇਂ ਹੀ ਚਾਕਰ ਹੋ ਕੇ ਲੱਗੇ ਹੋਏ ਆ। ਅਮਲੀ ਆਪਣਾ ਕੰਮ ਕਰੀ ਜਾਂਦੇ, ਕੋਈ ਫੀਮ ਖਾਂਦਾ, ਕੋਈ ਡੋਡੇ ਖਾਂਦਾ, ਕੋਈ ਭੁੱਖੀ ਪੀਂਦਾ, ਸ਼ਰਾਬ ਪੀਂਦਾ, ਤੇ ਜਿਹੜੇ ਸੋਫੀ ਆ ਉਹ ਆਪਣੀ ਕਿਰਤ ਦੇ ਵਿੱਚ ਆਪਣੇ ਕੰਮ ਕਾਰ ਦੇ ਵਿੱਚ ਉਹ ਵੀ ਲੱਗੇ ਹੋਏ ਨੇ, ਕੋਈ ਨਸ਼ਾ ਆਦਿਕ ਨਹੀਂ ਕਰਦੇ। ਆਪ ਆਪਣੇ ਲਾਗੇ ਬੰਨੇ, ਆਪਣੇ ਆਪਣੇ ਬੰਨੇ ਭਾਵ ਆਪਣੇ ਆਪਣੇ ਪਾਸੇ ਦੋਵੇਂ ਹੀ ਲੱਗੇ ਹੋਏ। ਮਹਿਰਮ ਹੋਏ ਵਜ਼ੀਰ ਸੋਂ ਮੰਤਰ ਪਿਆਲਾ ਮੂਲ ਨਾ ਮੰਨੇ, ਜੋ ਪਾਤਸ਼ਾਹਾਂ ਦਾ ਮਹਿਰਮ ਹੈ, ਬਾਦਸ਼ਾਹ ਰਾਜੇ ਲੋਕ ਨੇ ਨਾ, ਜੋ ਉਹਨਾਂ ਦਾ ਮਹਿਰਮ ਹੈ, ਮਹਿਰਮ ਦਾ ਅਰਥ ਹੈ ਮਿੱਤਰ, ਜੋ ਬਾਦਸ਼ਾਹਾਂ ਦਾ ਮਹਿਰਮ ਹੈ ਮਿੱਤਰ ਆ, ਉਹ ਵਜ਼ੀਰ ਹੁੰਦਾ, ਜਿਹੜਾ ਸਭ ਤੋਂ ਨੇੜੇ ਹੁੰਦਾ ਨਾ ਬਾਦਸ਼ਾਹ ਦੇ, ਉਹ ਹੁੰਦਾ ਉਹਦਾ ਵਜ਼ੀਰ। ਉਸ ਨੂੰ ਮੰਤਰ ਦਾ ਪਿਆਲਾ ਕਦਾਚਿਤ ਮਨਾ ਨਹੀਂ ਹੈ, ਭਾਵ ਮੰਤਰ ਦਾ ਪਿਆਲਾ ਮੰਤਰ ਹੈ ਸਲਾਹ, ਜਿਹੜਾ ਬਾਦਸ਼ਾਹ ਦੇ ਸਭ ਤੋਂ ਨੇੜੇ ਉਹਦਾ ਮਹਿਰਮ ਵਜ਼ੀਰ ਆ, ਉਹ ਆਪਣੀ ਸਲਾਹ ਰੂਪੀ ਮਸ਼ਵਰੇ ਰੂਪੀ ਪਿਆਲਾ ਕਦੇ ਵੀ ਬਾਦਸ਼ਾਹ ਨੂੰ ਦੇਣੋਂ ਮਨਾ ਨਹੀਂ ਹੋ ਸਕਦਾ। ਜਦੋਂ ਮਰਜ਼ੀ ਸਲਾਹ ਦੇਵੇ, ਜਦੋਂ ਮਰਜ਼ੀ ਆਪਣੇ ਬਾਦਸ਼ਾਹ ਨੂੰ ਉਹ ਕੋਈ ਵੀ ਮਸ਼ਵਰਾ ਦੇ ਸਕਦਾ ਆ, ਜਿਹੜਾ ਸਭ ਤੋਂ ਨੇੜੇ ਹੈ ਬਾਦਸ਼ਾਹ ਦੇ, ਭਾਵ ਜਿਹੜਾ ਉਹਦਾ ਵਜ਼ੀਰ ਹੈ। ਨਾ ਮਹਿਰਮ ਹੁਸ਼ਿਆਰ ਮਸਤ ਮਰਦਾਨੀ ਮਜਲਸ ਕਰ ਪੰਨੇ, ਅੱਜ ਜੋ ਮਹਿਰਮ ਨਹੀਂ ਹੈ, ਜਿਹੜਾ ਬਾਦਸ਼ਾਹ ਦਾ ਵਜ਼ੀਰ ਨਹੀਂ, ਉਹਦੀ ਵਜ਼ੀਰੀ ਛੱਡ ਗਿਆ, ਚਾਹੇ ਜਿੰਨਾ ਮਰਜ਼ੀ ਹੁਸ਼ਿਆਰ ਹੋਵੇ ਤੇ ਭਾਵੇਂ ਸੁਸਤ ਹੋਵੇ, ਆਲਸ ਦਾ ਮਾਰਿਆ ਹੋਇਆ ਹੋਵੇ ਤੇ ਭਾਵੇਂ ਜਿੰਨਾ ਮਰਜ਼ੀ ਐਕਟਿਵ ਹੋਵੇ, ਉਹ ਬਾਦਸ਼ਾਹ ਤੋਂ ਦੂਰ ਕੀਤਾ ਜਾਂਦਾ, ਭਾਵ ਉਹਨੂੰ ਬਾਦਸ਼ਾਹ ਦੇ ਪਾਸ ਥਾਂ ਨਹੀਂ ਮਿਲਦੀ। ਧਿਆਨ ਨਾਲ ਬਚਨ ਸੁਣਿਓ ਸਤ ਸੰਗਤ, ਭਾਈ ਗੁਰਦਾਸ ਜੀ ਨੇ ਤੱਤ ਦੀ ਗੱਲ ਕਰਨੀ ਹੈ। ਕਹਿੰਦੇ ਜਿਹੜਾ ਬਾਦਸ਼ਾਹ ਦਾ ਵਜ਼ੀਰ ਆ, ਅੱਧੀ ਰਾਤ ਵੀ ਹੋਵੇ ਬਾਦਸ਼ਾਹ ਨੂੰ ਜਾ ਕੇ ਕੋਈ ਸਲਾਹ ਦੇਣੀ ਚਾਹੇ ਨਾ, ਵੀ ਮੈਂ ਤੁਹਾਨੂੰ ਆਹ ਸਲਾਹ ਦੇਣੀ ਆ, ਮਸ਼ਵਰਾ ਦੇਣਾ, ਤੇ ਬਾਦਸ਼ਾਹ ਕਹਿੰਦਾ ਆਓ ਜੀ, ਕਿਉਂਕਿ ਉਹਦਾ ਵਜ਼ੀਰ ਹੈ, ਮਹਿਰਮ ਹੈ, ਮਿੱਤਰ ਉਹਦਾ, ਨਜ਼ਦੀਕੀ ਉਹਦਾ। ਤੇ ਜਿਹੜਾ ਬਾਦਸ਼ਾਹ ਦੇ ਨੇੜੇ ਨਹੀਂ, ਉਹਦਾ ਵਜ਼ੀਰ ਅਹਿਲਕਾਰ ਨਹੀਂ, ਉਹਦਾ ਮਹਿਰਮ ਮਿੱਤਰ ਨਹੀਂ। ਜਿੰਨਾ ਮਰਜ਼ੀ ਭਾਵੇਂ ਹੁਸ਼ਿਆਰ ਹੋਵੇ, ਸਿਆਣਾ ਹੋਵੇ, ਵਿਦਿਆਵਾਨ ਹੋਵੇ, ਤੇ ਭਾਵੇਂ ਸੁਸਤ ਆਲਸੀ ਹੋਵੇ, ਜਿਹੋ ਜਿਹਾ ਮਰਜ਼ੀ, ਬਾਦਸ਼ਾਹ ਦੇ ਨੇੜੇ ਧੋਕ ਹੀ ਨਹੀਂ ਸਕਦਾ। ਉਹਨੂੰ ਬਾਦਸ਼ਾਹ ਦੀ ਮਜਲਸ ਤੋਂ ਦੂਰ ਕੀਤਾ ਜਾਂਦਾ। ਇਸੇ ਤਰ੍ਹਾਂ ਮਹਿਰਮ ਕੌਣ ਹਨ ਤੇ ਗੁਰਮਤ ਦੇ ਵਿੱਚ ਕਿਹਨਾਂ ਦੀ ਵਡਿਆਈ ਤੇ ਕਿਹਨਾਂ ਦੇ ਬਾਰੇ ਚ ਭਾਈ ਗੁਰਦਾਸ ਜੀ ਦੱਸਦੇ ਨੇ, ਕਹਿੰਦੇ ਤਕਰੀਰੀ ਤਹਿਰੀਰ ਵਿੱਚ ਪੀਰ ਮਰਸਤ ਮੁਰੀਦ ਉਪੰਨੇ। ਤਕਰੀਰੀ ਦਾ ਅਰਥ ਆ ਬਾਣੀ, ਤਕਰੀਰੀ ਦੇ ਵਿੱਚ, ਬਾਣੀ ਦੇ ਵਿੱਚ, ਤੇ ਤਹਿਰੀਰ ਲਿਖਤ ਦੇ ਵਿੱਚ। ਕਹਿੰਦੇ ਬਾਣੀ ਵਿੱਚ ਅਤੇ ਲਿਖਤ ਵਿੱਚ ਜੋ ਪੀਰ ਮੁਰਸ਼ਦ ਮੰਨੇ ਗਏ ਤੇ ਜਿਹੜੇ ਉਹਨਾਂ ਦੇ ਮੁਰੀਦ ਹੋਏ ਆ, ਉਹ ਹੀ ਸੰਸਾਰ ਜਗਤ ਦੇ ਵਿੱਚ ਪ੍ਰਗਟ ਹੋਏ ਨੇ। ਭਾਵ ਜੋ ਗੁਰੂ ਪਾਤਸ਼ਾਹ ਦੇ ਮਹਿਰਮ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਦੇ ਸਿੱਖ ਨੇ, ਜਿਨ੍ਹਾਂ ਨੇ ਬਾਣੀ ਪੜ੍ਹੀ, ਜਿਨ੍ਹਾਂ ਨੇ ਬਾਣੀ ਲਿਖੀ, ਜਿਨ੍ਹਾਂ ਨੇ ਗੁਰੂ ਦੀ ਬਾਣੀ ਸੁਣੀ, ਉਹ ਸਤਿਗੁਰੂ ਪਾਤਸ਼ਾਹ ਦੇ ਵਜ਼ੀਰ ਦੀ ਪਦਵੀ ਤੱਕ ਪਹੁੰਚ ਗਏ। ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਫਿਰ ਸਲਾਹ ਮਸ਼ਵਰੇ ਵੀ ਦਿੰਦੇ। ਜੇ ਪੰਜ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਨੂੰ ਰਹਿਤ ਮਰਿਆਦਾ ਦ੍ਰਿੜ ਕਰਾਈ ਕਿ ਨਹੀਂ, ਕਿ ਸਤਿਗੁਰੂ ਪਾਤਸ਼ਾਹ ਰਹਿਤ ਮਰਿਆਦਾ ਤੁਸੀਂ ਦ੍ਰਿੜ ਰੱਖਣੀ। ਪੰਜਾਂ ਪਿਆਰਿਆਂ ਨੇ ਹੁਕਮ ਲਾਇਆ ਨਾ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਚਲੇ ਗਏ, ਜਾਣਾ ਪਿਆ ਕਲਗੀਧਰ ਪਾਤਸ਼ਾਹ। ਪਰ ਕਦੋਂ? ਜਿਨ੍ਹਾਂ ਨੇ ਬਾਣੀ ਪੜ੍ਹੀ, ਲਿਖੀ, ਵਿਚਾਰੀ, ਹਿਰਦੇ ਚ ਵਸਾਈ ਤੇ ਗੁਰੂ ਆਗਿਆ ਦਾ ਪਾਲਣ ਕੀਤਾ। ਭਾਵ ਜਿਵੇਂ ਸੰਸਾਰੀ ਬਾਦਸ਼ਾਹਾਂ ਦੇ ਪਾਸ ਵਜ਼ੀਰ ਅਹਿਲਕਾਰ ਨੇ, ਉਹ ਸਲਾਹਾਂ ਵੀ ਦਿੰਦੇ ਨੇ ਬਾਦਸ਼ਾਹ ਨੂੰ, ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਬਾਣੀ ਪੜ੍ਹਨ ਸੁਣਨ ਵਾਲੇ ਨੇ, ਉਹ ਸਤਿਗੁਰੂ ਪਾਤਸ਼ਾਹ ਜੀ ਦੇ ਮਹਿਰਮ ਹਨ, ਮਿੱਤਰ ਹਨ, ਅਤੇ ਉਹ ਗੁਰਸਿੱਖ ਗੁਰਮੁਖ ਪਿਆਰੇ ਸਤਿਗੁਰੂ ਦੇ ਵਜ਼ੀਰ ਕਰਕੇ ਸਤਿਕਾਰੇ ਜਾਂਦੇ ਨੇ। ਵਡਿਆਈ ਮਿਲਦੀ ਹੈ ਉਹਨਾਂ ਨੂੰ ਗੁਰੂ ਚਰਨਾਂ ਦੇ ਵਿੱਚ, ਗੁਰੂ ਦਰਬਾਰ ਦੇ ਵਿੱਚ। ਲਾਹੌਰ ਦਾ ਵਜ਼ੀਰ ਸੀ, ਉਹਦਾ ਨਾਂ ਸੀ ਵਜ਼ੀਰ ਖਾਂ। ਅਕਬਰ ਬਾਦਸ਼ਾਹ ਦਾ ਵੀ ਵਜ਼ੀਰ ਰਿਹਾ ਹੈ, ਇਹਦਾ ਨਾਂ ਵੀ ਵਜ਼ੀਰ ਖਾਂ ਹੀ ਸੀ। ਇਹਨੂੰ ਜਲੋਦਰ ਦਾ ਰੋਗ ਹੋ ਗਿਆ ਸਤਸੰਗ ਜੀ। ਜਲੋਦਰ ਦਾ ਰੋਗ ਇਸ ਤਰ੍ਹਾਂ ਦਾ ਹੁੰਦਾ ਵੀ ਬੰਦੇ ਦਾ ਪੇਟ ਜਿਹੜਾ ਉਹ ਪਾਣੀ ਨਾਲ ਭਰ ਜਾਂਦਾ ਤੇ ਬਹੁਤ ਤੇਜ਼ ਪੇਟ ਦੇ ਵਿੱਚ ਦਰਦ ਉੱਠਦਾ, ਬੜਾ ਬੰਦਾ ਤੜਫਦਾ। ਤੇ ਵੈਦ ਹਕੀਮ ਵੀ ਕਹਿੰਦੇ ਇਹਦੇ ਪੇਟ 'ਚ ਪਾਣੀ ਪੈ ਗਿਆ। ਬੜਾ ਇਹਦਾ ਵੈਦਾਂ ਹਕੀਮਾਂ ਨੇ ਇਲਾਜ ਕੀਤਾ, ਪਰ ਇਹ ਰਾਜੀ ਨਹੀਂ ਸੀ ਹੁੰਦਾ ਵਜ਼ੀਰ ਖਾਂ। ਇੱਕ ਦਿਨ ਇਹ ਗਲੀ ਦੇ ਵਿੱਚ ਤੁਰਿਆ ਜਾਂਦਾ ਕਿਤੇ ਲਾਹੌਰ ਦੇ ਬਾਜ਼ਾਰ 'ਚ, ਸਵੇਰ ਦਾ ਵੇਲਾ ਸੀ, ਤੇ ਇੱਕ ਗੁਰਮੁਖ ਪਿਆਰਾ ਗੁਰਸਿੱਖ ਅੰਮ੍ਰਿਤ ਵੇਲੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦਾ। ਜਿਹੜਾ ਭਾਈ ਸਾਹਿਬ ਭਾਈ ਬੁੱਧੂ ਸੀ ਨਾ, ਧਿਆਨ ਰੱਖਣਾ ਹੁਣ, ਭਾਈ ਬੁੱਧੂ, ਇਹ ਉਹ ਹੀ ਭਾਈ ਬੁੱਧੂ ਜਿਸ ਨੇ ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ ਸੀ ਤੇ ਅਰਦਾਸ ਕਰਵਾਈ ਸੀ ਵੀ ਮੇਰਾ ਆਵਾ ਪੱਕਾ ਨਿਕਲੇ, ਤੇ ਬਾਹਰ ਬੈਠਾ ਸੀ ਭਾਈ ਕਮਲੀਆ, ਜਿਸ ਨੂੰ ਇਹਨੇ ਪ੍ਰਸ਼ਾਦਾ ਨਹੀਂ ਸੀ ਛਕਾਇਆ ਭਾਈ ਬੁੱਧੂ ਨੇ। ਉਹ ਭਾਈ ਕਮਲੀਆ ਕਹਿੰਦਾ ਸੀ ਆਵਾ ਕੱਚਾ ਨਿਕਲੇ, ਤੇ ਆਵਾ ਕੱਚਾ ਨਿਕਲਿਆ ਸੀ। ਪਰ ਗੁਰੂ ਅਰਜਨ ਦੇਵ ਸਾਹਿਬ ਨੇ ਫਿਰ ਆਖਿਆ ਸੀ ਭਾਈ ਬੁੱਧੂ, ਠੀਕ ਹੈ ਸਿੱਖਾਂ ਨੇ ਵੀ ਅਰਦਾਸ ਕੀਤੀ ਆਵਾ ਪੱਕਾ ਨਿਕਲੇ, ਪਰ ਤੇਰੇ ਦਰ ਤੋਂ ਕੋਈ ਭੁੱਖਾ ਆਇਆ, ਭੁੱਖਾ ਵਾਪਸ ਮੁੜ ਗਿਆ। ਤੇ ਉਹ ਅੰਦਰ ਸਿੱਖਾਂ ਦੀ ਕੀਤੀ ਵੀ ਅਰਦਾਸ ਜਿਹੜੀ ਹੈ, ਤੇ ਆਵਾ ਪੱਕਾ ਨਿਕਲੇ, ਨਹੀਂ ਪੱਕਾ ਨਿਕਲ ਸਕਿਆ ਉਹਨਾਂ ਦੇ ਕਹਿਣ ਤੇ, ਕਿਉਂਕਿ ਬਾਹਰ ਭੁੱਖਾ ਕਹਿ ਰਿਹਾ ਭਾਈ ਕਮਲੀਆ, ਆਵਾ ਕੱਚਾ ਨਿਕਲੇ। ਭਾਈ ਬੁੱਧੂ ਨੇ ਆਖਿਆ ਪਾਤਸ਼ਾਹ ਸਿੱਖਾਂ ਨੇ ਵੀ ਅਰਦਾਸ ਕੀਤੀ ਹੈ। ਤੇ ਮਹਾਰਾਜ ਨੇ ਕਿਹਾ ਸੀ ਠੀਕ ਹੈ, ਦਰ ਤੇ ਆਇਆ ਭੁੱਖਾ, ਭਾਵੇਂ ਭੁੱਖਾ ਵਾਪਸ ਚਲਾ ਗਿਆ, ਜਾਣ ਨਹੀਂ ਦੇਈਦਾ ਹੁੰਦਾ, ਪਰ ਜਾ ਭਾਈ ਬੁੱਧੂ, ਹੈ ਤੇ ਕੱਚਾ ਪਰ ਪੱਕਿਆਂ ਦੇ ਭਾਅ ਵਿਕ ਜਾਏਗਾ, ਤੈਨੂੰ ਤੇ ਪੈਸੇ ਨਾਲ ਮਤਲਬ ਹੈ ਨਾ, ਤੇ ਪੈਸੇ ਪੂਰੇ ਵੱਟੇ ਜਾਣ। ਆਵਾ ਪੱਕਾ ਨਿਕਲੇ ਮਤਲਬ ਇੱਟਾਂ ਦਾ ਆਵਾ, ਜਿਹੜੀਆਂ ਇੱਟਾਂ ਪਾਈਆਂ ਸੀ ਪੱਕਣੀਆਂ, ਕਿ ਉਹ ਪੂਰਾ ਮੁੱਲ ਵੱਟਿਆ ਜਾਏ, ਮੁੱਲ ਪੂਰਾ ਹੀ ਵੱਟਿਆ ਜਾਊਗਾ ਪੱਕੀਆਂ ਜਿੰਨੇ। ਲਾਹੌਰ ਦੇ ਕਿਲ੍ਹੇ ਦੀ ਬਾਹਰਲੀ ਕੰਧ ਢਹਿ ਗਈ ਸੀ ਉਹਨਾਂ ਦਿਨਾਂ 'ਚ, ਫਿਰ ਇਹ ਭਾਈ ਬੁੱਧੂ ਦੀਆਂ ਇੱਟਾਂ ਜਿਹੜੀਆਂ ਇਹ ਪੱਕਿਆਂ ਦੇ ਭਾਅ ਵਿਕੀਆਂ ਸੀ। ਇਹ ਉਹ ਹੀ ਭਾਈ ਬੁੱਧੂ ਹੈ, ਕੇਵਲ ਮੈਂ ਬੇਨਤੀ ਇਹ ਕਰਨੀ ਸੀ। ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ, ਵਜ਼ੀਰ ਖਾਂ ਦੇ ਕੰਨੀ ਆਵਾਜ਼ ਪਈ ਜਦ ਸੁਖਮਨੀ ਸਾਹਿਬ ਦੀ ਬਾਣੀ ਦੀ। ਜਦੋਂ ਇਹ ਕੰਧ ਨਾ ਲੱਗ ਕੇ ਇਹਨੇ ਬਾਣੀ ਸੁਣੀ ਥੋੜ੍ਹੀ ਜਿਹੀ, ਤੇ ਇਹਨੂੰ ਅੰਦਰ ਠੰਡ ਪਵੇ, ਸ਼ਾਂਤੀ ਮਿਲੇ। ਇੱਕ ਦਿਨ ਸੁਣਿਆ, ਦੋ ਦਿਨ ਸੁਣਿਆ, ਰੋਜ਼ ਇਹ ਲੰਘਦਾ ਸੀ ਉੱਥੋਂ। ਇੱਕ ਦਿਨ ਹੌਸਲਾ ਜਿਹਾ ਕਰਕੇ ਦਰਵਾਜ਼ਾ ਖੁੱਲ੍ਹਾ ਸੀ, ਤੇ ਇਹਨੇ ਭਾਈ ਬੁੱਧੂ ਨੂੰ ਪੁੱਛਿਆ, ਅੰਦਰ ਜਾ ਕੇ ਕੋਲ ਬਹਿ ਗਿਆ। ਤੇ ਵਜ਼ੀਰ ਖਾਂ ਕਹਿੰਦਾ ਵੀ ਗੁਰਮੁਖਾ, ਇਹ ਕਿਸ ਦੀ ਕਲਾਮ ਹੈ? ਮੁਸਲਮਾਨ ਸੀ ਨਾ, ਇਹ ਕਲਾਮ, ਇਹ ਬਾਣੀ ਕਿਸ ਦੀ ਹੈ? ਭਾਈ ਬੁੱਧੂ ਜੀ ਨੇ ਕਿਹਾ ਵੀ ਇਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਹੈ, ਸੁਖਮਨੀ ਸਾਹਿਬ। ਭਾਈ ਬੁੱਧੂ ਜੀ ਨੂੰ ਕਹਿੰਦਾ ਵੀ ਤੂੰ ਇਹ ਬਾਣੀ ਮੇਰੇ ਕੋਲ ਬਹਿ ਕੇ ਪੜ੍ਹ ਸਕਦਾ? ਭਾਈ ਬੁੱਧੂ ਜੀ ਕਹਿੰਦੇ ਮੈਂ ਪੜ੍ਹ ਤਾਂ ਸਕਦਾ ਤੇਰੇ ਪਾਸ ਬਹਿ ਕੇ, ਪਰ ਗੱਲ ਕੀ ਹੈ? ਵਜ਼ੀਰ ਖਾਂ ਕਹਿੰਦਾ ਵੀ ਮੈਨੂੰ ਜਲੋਧਰ ਦਾ ਰੋਗ ਆ, ਮੇਰਾ ਪੇਟ ਪਾਣੀ ਦਾ ਭਰਿਆ, ਬੜਾ ਦੁਖੀ ਹਾਂ, ਮੈਨੂੰ ਦਰਦ ਬਹੁਤ ਹੁੰਦਾ, ਕਦੇ ਕਦੇ ਤੜਫਦਾ ਹਾਂ। ਪੈਦਾ ਹਕੀਮਾਂ ਨੇ ਇਲਾਜ ਵੀ ਬੜਾ ਕੀਤਾ ਪਰ ਗੱਲ ਨਹੀਂ ਬਣੀ। ਭਾਈ ਬੁੱਧੂ ਜੀ ਕਹਿੰਦੇ ਵੀ ਬਾਣੀ ਤੇ ਪੜ੍ਹ ਲਾਂਗੇ ਆਪਾਂ, ਪਰ ਜੇ ਮੈਂ ਤੈਨੂੰ ਉਸ ਸਤਿਗੁਰੂ ਦੇ ਚਰਨਾਂ 'ਚ ਹੀ ਲੈ ਜਾਵਾਂ ਜਿਸ ਦੀ ਇਹ ਬਾਣੀ। ਵਜ਼ੀਰ ਖਾਂ ਕਹਿੰਦਾ ਇਹ ਤਾਂ ਹੋਰ ਵੀ ਖੁਸ਼ੀ ਵਾਲੀ ਗੱਲ, ਚੱਲ ਲੈ ਕੇ। ਲਾਹੌਰ ਤੋਂ ਤੁਰੇ, ਸਮਾਂ ਨਿਯਤ ਕਰ ਲਿਆ ਵੀ ਕਿਸ ਦਿਨ ਜਾਣਾ ਹੈ। ਉਹਨਾਂ ਦਿਨਾਂ 'ਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਚੱਲ ਰਹੀ ਸੀ। ਜੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹਾਂ, ਅੰਮ੍ਰਿਤਸਰ ਸਾਹਿਬ, ਇਹ ਇਮਾਰਤ ਬਣ ਰਹੀ ਸੀ ਉਸ ਵੇਲੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸੇਵਾ ਕਰਾ ਰਹੇ ਹਨ। ਆਣ ਟੇਕਿਆ ਮੱਥਾ ਵਜ਼ੀਰ ਖਾਂ ਨੇ, ਨਾਲ ਭਾਈ ਬੁੱਧੂ, ਹੋਰ ਵੀ ਸੰਗਤਾਂ ਨੇ, ਕਿਉਂਕਿ ਹੁਣ ਵਜ਼ੀਰ ਸੀ ਇਹ ਬਾਦਸ਼ਾਹ ਦਾ, ਹੋਰ ਇਹਦੇ ਅਹਿਲਕਾਰ ਨੌਕਰ ਚਾਕਰ ਵੀ ਨੇ ਨਾਲ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਇਹਨੇ ਬੇਨਤੀ ਕੀ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ ਦਾਤਾ ਜੀ, ਅਤੇ ਮੈਂ ਦੁਖੀ ਬੜਾ। ਮਹਾਰਾਜ ਕਹਿੰਦੇ ਵਜ਼ੀਰ ਖਾਂ ਦੱਸ ਕਾਰਨ ਕੀ? ਕਹਿੰਦਾ ਮਹਾਰਾਜ ਜਲੋਧਰ ਦਾ ਰੋਗ ਆ, ਮੈਂ ਬੜਾ ਪੇਟ ਦੁਖਦਾ, ਤੜਫਦਾ। ਸਤਿਗੁਰੂ ਪਤਾ ਕੀ ਕਹਿੰਦੇ? ਕਹਿੰਦੇ ਵੀ ਤੇਰਾ ਇਲਾਜ ਹੋ ਸਕਦਾ, ਪਰ ਤੇਰਾ ਇਲਾਜ ਬਾਬਾ ਬੁੱਢਾ ਸਾਹਿਬ ਕਰ ਸਕਦੇ। ਅਤੇ ਬਾਬਾ ਬੁੱਢਾ ਜੀ ਟੋਕਰੀ ਢੋਂਦੇ ਪਏ, ਸ੍ਰੀ ਹਰਿਮੰਦਰ ਸਾਹਿਬ ਦੀਆਂ ਨੀਹਾਂ ਦੀ ਪਟਾਈ ਹੋ ਰਹੀ ਸੀ, ਨੀਂਹ ਰੱਖਣੀ ਸੀ, ਟੋਕਰੀ ਢੋਂਦੇ ਸੀ ਬਾਬਾ ਬੁੱਢਾ ਸਾਹਿਬ। ਕਹਿੰਦੇ ਬਾਬਾ ਬੁੱਢਾ ਜੀ ਕੋਲ ਵਜ਼ੀਰ ਖਾਂ ਜਾ, ਉਹਨਾਂ ਨੂੰ ਬੇਨਤੀ ਕਰ। ਨਾਲ ਇੱਕ ਅੱਧ ਸਿੱਖ, ਉਹਨਾਂ ਜਾ ਕੇ ਦੱਸਿਆ ਵੀ ਉਹ ਨੇ ਬਾਬਾ ਬੁੱਢਾ ਜੀ ਜਿਹੜੇ ਤੁਰੇ ਆਉਂਦੇ, ਹੱਥ 'ਚ ਖਾਲੀ ਟੋਕਰੀ ਬਾਬਾ ਬੁੱਢਾ ਸਾਹਿਬ ਦੇ। ਵਜ਼ੀਰ ਖਾਂ ਨੇ ਬੇਨਤੀ ਕੀਤੀ, ਬਾਬਾ ਜੀ ਮੈਂ ਇਸ ਤਰ੍ਹਾਂ ਬੜਾ ਦੁਖੀ ਹਾਂ ਅਤੇ ਕਿਰਪਾ ਕਰੋ। ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਮੈਂ ਤਾਂ ਸਿੱਖ ਹਾਂ ਬਈ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕਰੋ। ਉਹ ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਘੱਲਿਆ ਮੈਂ ਤੁਹਾਡੇ ਪਾਸ। ਬਾਬਾ ਬੁੱਢਾ ਜੀ ਕਹਿੰਦੇ ਉੱਦਾਂ ਹੀ ਸੇਵਕ ਨੂੰ ਮਾਣ ਦਿੰਦੇ ਨੇ, ਪਰ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰੋ ਜਾ ਕੇ। ਵਜ਼ੀਰ ਖਾਂ ਫਿਰ ਸਤਿਗੁਰੂ ਜੀ ਦੇ ਕੋਲ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ, ਕਹਿੰਦੇ ਬਾਬਾ ਬੁੱਢਾ ਸਾਹਿਬ ਨੇ ਕਿਰਪਾ ਕਰਨੀ, ਉਹਨਾਂ ਨੂੰ ਬੇਨਤੀ ਕਰਦੇ ਅਤੇ ਕਹਿ ਦਿਓ ਉਹਨਾਂ ਨੂੰ ਵੀ ਗੁਰੂ ਸਾਹਿਬ ਨੇ ਘੱਲਿਆ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਇੱਕ ਪ੍ਰੀਖਿਆ ਵੀ ਸੀ ਇਹ ਵੀ ਵਜ਼ੀਰ ਖਾਂ ਐਡੇ ਉੱਚੇ ਅਹੁਦੇ ਦੇ ਉੱਤੇ ਆ, ਨਿਮਰਤਾ ਕਿੰਨੀ ਕਿਹਾ ਇਹਦੇ 'ਚ, ਕਾਲਾ ਤਾਂ ਨਹੀਂ ਪੈਂਦਾ, ਸ਼ਾਂਤੀ ਸਹਿਨਸ਼ੀਲਤਾ ਬਣੀ ਹੋਈ ਅੰਦਰ। ਜੇ ਗੁਰੂ ਕੋਲੋਂ ਕੁਝ ਲੈਣਾ ਨਾ ਆ ਕੇ, ਤਾਂ ਪ੍ਰੀਖਿਆ ਵੀ ਹੁੰਦੀ ਆ ਅਤੇ ਨਿਮਰਤਾ ਵੀ ਰੱਖਣੀ ਪੈਣੀ। ਜਦੋਂ ਤੀਜੀ ਵਾਰੀ ਆਇਆ ਨਾ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ, ਵੀ ਬਾਬਾ ਜੀ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਬਾਬਾ ਜੀ ਇਹ ਤੁਹਾਡੇ 'ਚ ਸਮਰੱਥਾ ਹੈ। ਬਾਬਾ ਬੁੱਢਾ ਸਾਹਿਬ ਕੁਦਰਤੀ ਫਿਰ ਖਾਲੀ ਟੋਕਰਾ ਕੱਛੇ ਮਾਰਿਆ, ਪਕੜਿਆ ਇਹਦਾ ਹੱਥ 'ਚ। ਵਜ਼ੀਰ ਖਾਂ ਜਦੋਂ ਆਇਆ ਤਾਂ ਆਣ ਕੇ ਬੇਨਤੀ ਕੀਤੀ ਬੜੇ ਜ਼ੋਰ ਨਾਲ, ਬਾਬਾ ਬੁੱਢਾ ਸਾਹਿਬ ਨੇ ਉਹ ਟੋਕਰਾ ਵਜ਼ੀਰ ਖਾਂ ਦੇ ਪੇਟ ਦੇ ਉੱਤੇ ਮਾਰਿਆ, ਧਰਤੀ 'ਤੇ ਡਿੱਗ ਪਿਆ ਵਜ਼ੀਰ ਖਾਂ। ਅਤੇ ਧਰਤੀ 'ਤੇ ਡਿੱਗਦਿਆਂ ਸਾਰੇ ਦਾ ਸਾਰਾ ਪਾਣੀ ਗੇਟ ਦਾ ਨਿਕਲ ਗਿਆ, ਸਾਰਾ ਪਾਣੀ ਵਗ ਗਿਆ, ਠੰਡ ਪਈ ਇਹਨੂੰ, ਸ਼ਾਂਤੀ ਮਿਲੀ। ਫੜ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਪਿਆਰ ਨਾਲ ਲੈ ਕੇ ਗਏ ਅਤੇ ਵਜ਼ੀਰ ਖਾਂ ਨੂੰ ਪੁੱਛਦੇ, ਮਹਾਰਾਜ ਸੁਣਾ। ਵਜ਼ੀਰ ਖਾਂ ਚਰਨਾਂ 'ਚ ਬਹਿ ਗਿਆ ਮਹਾਰਾਜ ਦੇ, ਕਹਿੰਦਾ ਮਹਾਰਾਜ ਮੈਂ ਠੀਕ ਹੋ ਗਿਆ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਵੱਲ ਹੱਥ ਕਰਕੇ, ਬਾਬਾ ਜੀ ਵੀ ਨਾਲ ਸੀ, ਬਾਬਾ ਬੁੱਢਾ ਸਾਹਿਬ ਵੱਲ ਹੱਥ ਕਰਕੇ ਕਹਿੰਦੇ ਵੀ ਕਿਰਪਾ ਹੋ ਗਈ ਬਾਬਾ ਬੁੱਢਾ ਸਾਹਿਬ ਦੀ। ਸਤਿਗੁਰੂ ਜੀ ਦੇ ਚਰਨਾਂ 'ਤੇ ਰੱਖ ਕੇ ਸਿਰ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ, ਸਤਿਗੁਰਾ ਕਰਨ ਕਰਾਉਣ ਵਾਲਾ ਸਾਰੇ ਦਾ ਸਾਰਾ ਕੁਛ ਆਪ ਆ, ਵਡਿਆਈ ਗੁਰਸਿੱਖਾਂ ਦੀ ਝੋਲੀ ਵਿੱਚ ਪਾਉਣਾ, ਸਤਿਕਾਰ ਗੁਰਸਿੱਖਾਂ ਦੀ ਝੋਲੀ ਵਿੱਚ ਪਾਉਂਦੇ ਹੋ ਸਤਿਗੁਰੂ ਪਾਤਸ਼ਾਹ, ਇਹ ਸਾਰੀ ਤੁਹਾਡੀ ਬਖਸ਼ਿਸ਼ ਹੋਈ, ਤੁਹਾਡੀ ਰਹਿਮਤ ਹੋਈ ਹੋਈ। ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ ਸੀ, ਬਾਬਾ ਬੁੱਢਾ ਸਾਹਿਬ ਐਸੇ ਗੁਰੂ ਦੇ ਮਹਾਨ ਲਾਲ ਮਹਾਨ ਗੁਰਸਿੱਖ ਹੋ ਤੁਸੀਂ, ਤੁਹਾਡੇ ਵਰਗੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਗੁਰੂ ਨਾਨਕ ਬੈਠਾ ਹੈ, ਨਿਰੰਕਾਰ ਚੌਂਕੜਾ ਲਾ ਕੇ ਬੈਠਾ ਤੁਹਾਡੇ ਹਿਰਦੇ 'ਚ, ਤੁਹਾਡੀ ਰਸਨਾ ਦੇ ਉੱਤੇ ਗੁਰੂ ਨਾਨਕ ਦੇ ਬੋਲ ਨੇ, ਨਾਮ ਜਪ ਜਪ ਰਸਨਾ ਸੁੱਚੀ ਹੋ ਗਈ, ਤੁਹਾਡੇ ਬੋਲ ਵੀ ਵਿਅਰਥ ਨਹੀਂ ਜਾ ਸਕਦੇ, ਸੰਸਾਰ ਦੇ ਲੋਕਾਂ ਦਾ ਸੰਸਾਰ ਤੋਂ ਭਾਵ ਸਾਗਰ ਤੋਂ ਪਾਰ ਕਰਨ ਵਾਲਾ ਤੁਹਾਡਾ ਜੀਵਨ ਬਣ ਚੁੱਕਿਆ, ਏਡਾ ਭਾਵ ਤੁਹਾਡਾ ਉੱਚਾ ਜੀਵਨ, ਦੁਨੀਆਂ ਦੇ ਲੋਕਾਂ ਦਾ ਬੇੜਾ ਪਾਰ ਕਰ ਸਕਦੇ ਹੋ ਬਾਬਾ ਬੁੱਢਾ ਸਾਹਿਬ ਜੀ ਤੁਸੀਂ, ਏਡਾ ਵੱਡਾ ਮਾਣ ਸਤਿਕਾਰ। ਸਤਿਗੁਰੂ ਪਾਤਸ਼ਾਹ ਆਪਣੇ ਗੁਰਸਿੱਖ ਪਿਆਰੇ ਧੰਨ ਬਾਬਾ ਬੁੱਢਾ ਸਾਹਿਬ ਵਰਗਿਆਂ ਨੂੰ ਬਖਸ਼ਿਸ਼ ਕਰਦੇ ਸੀ, ਰਹਿਮਤ ਸੀ ਸਤਿਗੁਰੂ ਪਾਤਸ਼ਾਹ ਜੀ। ਤਾਂ ਸਾਧ ਸੰਗਤ, ਮੈਂ ਬੇਨਤੀ ਕਰ ਰਿਹਾ ਸਾਂ ਕਿ ਗੁਰਸਿੱਖ ਪਿਆਰਿਆਂ ਨੂੰ ਵਡਿਆਈ ਦਿੱਤੀ, ਔਰ ਨਾਲ ਹੀ ਵਜ਼ੀਰ ਖਾਂ ਨੂੰ ਆਖਿਆ, ਵਜ਼ੀਰ ਖਾਂ ਗੁਰੂ ਨਾਨਕ ਦੇ ਦਰ ਘਰ ਨਾਲ ਪਿਆਰ ਬਣਾਈ ਰੱਖਣਾ, ਗੁਰੂ ਕੀ ਬਾਣੀ ਦਾ ਪੱਲਾ ਨਹੀਂ ਛੱਡਣਾ, ਸ਼ਬਦ ਦਾ ਪੱਲਾ ਨਹੀਂ ਛੱਡਣਾ, ਸ਼ਬਦ ਦਾ ਆਸਰਾ ਲਈ ਰੱਖਣਾ। ਜੇ ਸ਼ਬਦ ਦਾ ਆਸਰਾ ਜ਼ਿੰਦਗੀ ਵਿੱਚ ਰੱਖੋਗੇ, ਮਾਲਕ ਦੀ ਹਜ਼ੂਰੀ ਵਿੱਚ ਵੀ ਪ੍ਰਵਾਨ ਹੋ ਜਾਓਗੇ, ਦੁਨੀਆਂ ਦਾ ਕੋਈ ਦੁੱਖ ਵੀ ਤੁਹਾਡੇ ਨੇੜੇ ਨਹੀਂ ਆਏਗਾ। ਐਸੇ ਹਨ ਸਤਿਗੁਰੂ ਦੇ ਨਹਿਰਮ, ਸਤਿਗੁਰੂ ਨਾਲ ਪਿਆਰ ਕਰਨ ਵਾਲੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ, ਜੋ ਗੁਰੂ ਪਾਤਸ਼ਾਹ ਦੇ ਨਹਿਰਮ ਹਨ, ਉਹਨਾਂ ਨੂੰ ਵਜ਼ੀਰੀ ਦੀ ਪਦਵੀ ਮਿਲਦੀ ਹੈ, ਮਹਾਨ ਪਦਵੀ, ਮਹਾਨ ਮਾਨ ਸਤਿਕਾਰ ਉਹਨਾਂ ਦੀ ਝੋਲੀ ਵਿੱਚ ਪੈਂਦਾ ਹੈ। ਗੁਰਮਤ ਅਲੱਖ ਨ ਲਖੀਐ ਅਮਲੀ ਸੂਫੀ ਲਗੈ ਨ ਕੰਨੇ। ਅਤੇ ਜੋ ਗੁਰਮਤ ਲੈ ਕੇ ਅਲੱਖ ਨੂੰ ਨਹੀਂ ਲੱਗਦੇ, ਉਹ ਸੂਫੀ ਹਨ, ਅਮਲੀਆਂ ਦੇ ਪਾਸ ਨਹੀਂ ਬੈਠ ਸਕਦੇ। ਜੋ ਨਿਰੇ ਜੀਵ ਦੇ ਗਿਆਨੀ ਹੈ, ਧਿਆਨ ਨਾਲ ਸੁਣਨਾ ਬੇਨਤੀ, ਕਹਿਣਾ ਕੀ ਚਾਹੁੰਦੇ ਨੇ, ਨਿਰੇ ਰਸਨਾ ਦੇ ਜਿਹੜੇ ਗਿਆਨੀ ਹੈ ਨਾ, ਉਹ ਪ੍ਰੇਮ ਰਸ ਪ੍ਰਾਪਤ ਨਹੀਂ ਕਰ ਸਕਦੇ। ਭਾਵ ਗੁਰੂ ਦੀ ਮੱਤ ਲੈ ਵੀ ਲਈ, ਹੁਣ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਵੀ ਆ ਕਈਆਂ ਨੇ, ਪਰ ਝੂਠ ਬੋਲਣੋਂ ਨਹੀਂ ਹਟਦੇ, ਕਾਮੀ ਆ, ਕਰੋਧੀ ਆ, ਹੰਕਾਰ ਦੇ ਵਿੱਚ ਨੇ ਕਈ। ਇਸ ਲਈ ਸਾਧ ਸੰਗਤ ਕਿਵੇਂ ਕਰਨਾ, ਇਹ ਨਹੀਂ ਵੀ ਕਿਸੇ ਦੀ ਨਿੰਦਿਆ, ਸੱਚਾਈ ਆ ਇਹ ਕਿ ਗੁਰੂ ਦੀ ਮੱਤ ਲੈ ਕੇ ਵੀ, ਗੁਰੂ ਦੀ ਸਿੱਖਿਆ ਲੈ ਕੇ ਵੀ ਜੇ ਕੋਈ ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਉਂਦੇ, ਸਰਬੱਤ ਦਾ ਭਲਾ ਨਹੀਂ ਕਰਦੇ ਤੇ ਨਿਮਰਤਾ ਦੇ ਵਿੱਚ ਨਹੀਂ ਆਉਂਦੇ, ਸਾਧ ਸੰਗਤ ਭਾਵੇਂ ਉਹ ਆਪਣੇ ਆਪ ਦੇ ਵਿੱਚ ਸੋਫੀਆਂ ਦੀ ਗਿਣਤੀ ਵਿੱਚ ਆਉਂਦੇ ਆ, ਵੀ ਇਹ ਸੋਫੀ ਆ, ਕਿਉਂਕਿ ਜ਼ਿਕਰ ਚੱਲ ਰਿਹਾ ਸੋਫੀ ਤੇ ਅਮਲੀ, ਭਾਵੇਂ ਉਹ ਸੋਫੀਆਂ ਦੀ ਗਿਣਤੀ ਵਿੱਚ ਆਉਂਦੇ ਆ, ਪਰ ਜੇ ਰੱਬ ਨਾਲ ਪਿਆਰ ਨਹੀਂ ਕੀਤਾ, ਨਾਮ ਸਿਮਰਨ ਵਿੱਚ ਨਹੀਂ ਜੁੜੇ, ਨਿਰੇ ਜੀਵ ਦੇ ਤੇ ਮੂੰਹ ਤੋਂ ਹੀ ਗਿਆਨ ਦੀਆਂ ਗੱਲਾਂ ਕਰਨ ਵਾਲੇ ਆ, ਉਹ ਪ੍ਰੇਮ ਰਸ ਪਰਮਾਤਮਾ ਦਾ ਜੇ ਨਹੀਂ ਮੰਨਦੇ, ਤੇ ਉਹ ਸੰਸਾਰ ਜਗਤ ਵਿੱਚ ਖਾਲੀ ਹੀ ਤੁਰੇ ਫਿਰਦੇ, ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋ ਸਕਦੇ। ਅਮਲੀ ਜਾਣਨ ਅਮਲੀਆਂ, ਸੋਫੀ ਜਾਣਨ ਸੋਫੀ ਬੰਨੇ, ਅਮਲ ਵਾਲੇ ਅਮਲੀਆਂ ਨੂੰ ਜਾਣਦੇ ਆ ਤੇ ਸੋਫੀਆਂ ਦੀ ਸਾਂਝ ਸੋਫੀਆਂ ਦੇ ਨਾਲ ਆ। ਇਸੇ ਤਰ੍ਹਾਂ ਗੁਰਮੁਖ ਜੁੜੇ ਹੋਏ ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠਦੇ ਆ, ਪਾਪੀ ਬੰਦੇ ਮਨਮਤੀਏ ਮਨਮਤੀਆਂ ਦੀ ਸੰਗਤ ਵਿੱਚ ਬੈਠਦੇ, ਭਾਵ ਸਾਧੂ ਨੇ ਸਾਧੂ ਦੀ ਸੰਗਤ ਲੱਭਣੀ ਹੈ, ਚੋਰ ਨੇ ਚੋਰ ਦੀ ਸੰਗਤ ਲੱਭਣੀ। ਹੇਤ ਵਜ਼ੀਰ ਹੈ ਪਾਤਸ਼ਾਹ ਦੋਏ ਖੋੜੀ ਇੱਕ ਜੀਉ ਸਧੰਨੇ। ਵਜ਼ੀਰ ਅਤੇ ਪਾਤਸ਼ਾਹ ਦਾ ਆਪੋ ਵਿੱਚ ਦੇ ਪਿਆਰ ਹੈ ਕਿ ਦੋਵਾਂ ਦੇ ਵਿੱਚ ਇੱਕ ਜੀਵ ਸਿੱਧ ਕੀਤਾ ਗਿਆ, ਭਾਵ ਉਹ ਦੋਵੇਂ ਇੱਕ ਦੂਜੇ ਵਿੱਚ ਅਭੇਦ ਨੇ, ਲੀਨ ਹੈ। ਬਾਦਸ਼ਾਹ ਦਾ ਤੇ ਵਜ਼ੀਰ ਦਾ ਇੱਕ ਦੂਸਰੇ ਨਾਲ ਏਡਾ ਨਜ਼ਦੀਕੀ ਰਿਸ਼ਤਾ ਬਣ ਜਾਂਦਾ ਕਿ ਇੱਕ ਦੂਜੇ ਨਾਲ ਉਹਨਾਂ ਦਾ ਪਰਦਾ ਸਾਂਝਾ ਹੋ ਜਾਂਦਾ, ਦਿਲ ਦੀ ਹਰ ਬਾਤ ਇੱਕ ਦੂਸਰੇ ਨਾਲ ਸਾਂਝੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਨੇ, ਉਹ ਗੁਰੂ ਦੇ ਨਾਲ ਐਸਾ ਪਿਆਰ ਕਰਦੇ ਨੇ ਕਿ ਹਰ ਦਿਲ ਦੀ ਬਾਤ ਤੇ ਹਰ ਦਿਲ ਦੀ ਤਮੰਨਾ, ਹਰ ਦਿਲ ਦੀ ਆਸ ਖਾਸ਼ ਤਾਂਘ ਤੇ ਹਰ ਆਪਣੇ ਮਨ ਅੰਤਸ਼ ਕਰਨ ਦਾ ਵਿਚਾਰ ਉਹ ਗੁਰੂ ਨਾਲ ਸਾਂਝਾ ਕਰਦੇ ਨੇ, ਭਾਵ ਇੱਕ ਦੂਸਰੇ ਨਾਲ ਸੁਰਤ ਬਿਰਤੀ ਕਰਕੇ। ਅਭੇਦ ਗੁਰੂ ਸਿੱਖਾਂ ਵਿੱਚ ਵੱਸਦਾ ਹੈ, ਸਿੱਖ ਗੁਰੂ ਵਿੱਚ ਵੱਸਦੇ ਹਨ। ਜਿਵੇਂ ਅੱਜ ਗੁਰੂ ਕਾ ਖਾਲਸਾ ਕਲਗੀਧਰ ਪਾਤਸ਼ਾਹ ਵਿੱਚ ਵੱਸਦਾ ਹੈ, ਤੇ ਮੇਰਾ ਕਲਗੀਆਂ ਵਾਲਾ ਖਾਲਸਾ ਮੇਰੋ ਰੂਪ ਹੈ ਖਾਸ ਆਪਣੇ ਖਾਲਸੇ ਵਿੱਚ ਵੱਸਦਾ ਹੈ। ਗੁਰੂ ਸਿੱਖਾਂ ਵਿੱਚ ਬੈਠਾ ਹੈ, ਸਿੱਖ ਗੁਰੂ ਵਿੱਚ ਬੈਠੇ ਨੇ। ਪਰਮਾਤਮਾ ਆਪਣੇ ਪਿਆਰਿਆਂ ਵਿੱਚ ਬੈਠਾ ਹੈ ਤੇ ਪਰਮਾਤਮਾ ਦੇ ਪਿਆਰੇ ਪਰਮਾਤਮਾ ਵਿੱਚ ਬੈਠੇ ਨੇ। ਐਸੀ ਅਭੇਦਤਾ ਹੈ ਇਹਨਾਂ ਦੀ। ਜਿਉਂ ਸ਼ਮਸ਼ੀਰ ਮਿਆਨ ਵਿੱਚ ਇਕਤ ਥੋਕ ਰਹਿਣ ਦੋਏ ਖੰਨੇ। ਜਿਸ ਤਰ੍ਹਾਂ ਸ਼ਮਸ਼ੀਰ, ਭਾਈ ਗੁਰਦਾਸ ਜੀ ਨੇ ਲਫ਼ਜ਼ ਵਰਤਿਆ ਸ਼ਮਸ਼ੀਰ, ਸ਼ਮਸ਼ੀਰ ਦਾ ਅਰਥ ਤਲਵਾਰ ਹੀ ਹੈ, ਭਾਵ ਕਿਰਪਾਨ ਸ਼ਮਸ਼ੀਰ ਤੋਂ ਇਹ ਸ਼ਬਦ ਵਰਤਦੇ ਨੇ ਸ਼ਮਸ਼ੀਰ। ਜਿਸ ਤਰ੍ਹਾਂ ਤਲਵਾਰਾਂ ਮਿਆਨਾਂ ਦੇ ਵਿੱਚ ਇੱਕ ਇੱਕ ਹੀ ਹੁੰਦੀਆਂ ਹਨ, ਇੱਕ ਮਿਆਨ ਇੱਕ ਉਸ ਦੇ ਵਿੱਚ ਤਲਵਾਰ, ਫਿਰ ਦੂਸਰੀ ਮਿਆਨ ਉਹਦੇ ਵਿੱਚ ਦੂਜੀ ਤਲਵਾਰ। ਇਸੇ ਤਰ੍ਹਾਂ ਜਿਉਂ ਸ਼ਮਸ਼ੀਰ ਮਿਆਨ ਵਿੱਚ ਇਕਤ ਥੋਕ ਰਹਿਣ ਦੋਏ ਖੰਨੇ, ਜਿਸ ਤਰ੍ਹਾਂ ਤਲਵਾਰਾਂ ਮਿਆਨਾਂ ਦੇ ਵਿੱਚ ਇੱਕ ਇੱਕ ਕਰਕੇ ਰਹਿੰਦੀਆਂ, ਰਹਿਣ ਦੇ ਖਾਨੇ ਭਾਵੇਂ ਦੋ ਹੋਣ, ਭਾਵ ਵੱਖਰੀ ਵੱਖਰੀ ਮਿਆਨ ਵੱਖਰੀ ਵੱਖਰੀ ਤਲਵਾਰ, ਇੱਕ ਦੋ ਤਿੰਨ ਚਾਰ, ਚਾਰ ਮਿਆਨਾਂ ਚਾਰ ਹੀ ਤਲਵਾਰਾਂ, ਚਾਰ ਹੀ ਵੱਖਰੀਆਂ ਵੱਖਰੀਆਂ ਕਿਰਪਾਨਾਂ, ਪਰ ਸਭਨਾਂ ਮਿਆਨਾਂ ਵਿੱਚ ਵਸਤੂ ਇੱਕ ਹੀ ਸਾਂਭੀ ਹੋਈ ਹੈ। ਧਿਆਨ ਨਾਲ ਬੇਨਤੀ ਸੁਣ ਲੈਣੀ, ਉਹਦੇ 'ਚ ਵੀ ਤਲਵਾਰ, ਉਹਦੇ 'ਚ ਵੀ ਤਲਵਾਰ, ਉਹਦੇ 'ਚ ਵੀ ਤਲਵਾਰ। ਮਿਆਨਾਂ ਦੇ ਰੰਗ ਵੱਖਰੇ ਵੱਖਰੇ ਹੋ ਸਕਦੇ ਆ, ਤਲਵਾਰਾਂ ਵੱਖਰੀਆਂ ਵੱਖਰੀਆਂ ਦੀ ਘਾਟ ਹੋ ਸਕਦੀ ਆ, ਪਰ ਹੈ ਸਾਰਿਆਂ ਵਿੱਚ ਤਲਵਾਰ ਹੀ। ਭਾਵ ਜਿਸ ਤਰ੍ਹਾਂ ਦੋ ਮਿਆਨਾਂ ਵਿੱਚ ਸਾਰ ਵਸਤੂ ਜਿਹੜੀ ਹੈ ਉਹ ਲੋਹੇ ਦੀ, ਉਹ ਹੀ ਸ਼ਮਸ਼ੀਰ ਹੀ ਹੈ। ਮਿਆਨਾ ਚਾਹੇ ਵੱਖ ਵੱਖ ਹੋਣ, ਇਸੇ ਤਰ੍ਹਾਂ ਦੋਵਾਂ ਪਾਤਸ਼ਾਹ ਵਜ਼ੀਰਾਂ ਦੀਆਂ ਸਾਧ ਸੰਗਤ ਦੋ ਤਲਵਾਰਾਂ ਹੋਣ, ਇੱਕ ਬਾਦਸ਼ਾਹ ਦੀ ਹੋਵੇ ਇੱਕ ਵਜ਼ੀਰ ਦੀ ਹੋਵੇ, ਇੱਕ ਵਜ਼ੀਰ ਦੀ ਹੋਵੇ ਇੱਕ ਬਾਦਸ਼ਾਹ ਦੀ ਹੋਵੇ। ਹੈ ਉਹ ਵੀ ਤਲਵਾਰ, ਹੈ ਉਹ ਵੀ ਤਲਵਾਰ, ਪਰ ਮੰਤਵ ਦੋਵਾਂ ਦਾ ਇੱਕੋ ਹੀ ਹੁੰਦਾ ਵਾ ਕਿ ਜਦੋਂ ਕਿਤੇ ਜੰਗ ਹੋਇਆ, ਯੁੱਧ ਹੋਇਆ, ਉਦੋਂ ਇਹ ਤਲਵਾਰ ਸ਼ਮਸ਼ੀਰ ਆਪਾਂ ਚਲਾਉਣੀ ਹੈ। ਭਾਵ ਵੱਖ ਵੱਖ ਤਲਵਾਰਾਂ ਵੱਖ ਵੱਖ ਮਿਆਨਾਂ ਨੇ, ਬਾਦਸ਼ਾਹ ਕੋਲ ਆਪਣੀ ਹੈ, ਵਜ਼ੀਰ ਕੋਲ ਆਪਣੀ ਹੈ, ਫੌਜਦਾਰ ਕੋਲ ਆਪਣੀ ਹੈ, ਸਿਪਾਹੀਆਂ ਕੋਲ ਆਪਣੀ ਆਪਣੀ ਤਲਵਾਰ ਆ। ਮਕਸਦ ਸਾਰਿਆਂ ਦਾ ਇੱਕੋ ਆ ਕਿ ਜਦੋਂ ਲੋੜ ਪਈ ਉਦੋਂ ਚਲਾਉਣੀ ਹੈ। ਇਸੇ ਤਰ੍ਹਾਂ, ਬਿਲਕੁਲ ਇਸੇ ਤਰ੍ਹਾਂ ਸਾਧ ਸੰਗਤ ਜਿਹੜੇ ਰੱਬ ਦੇ ਪਿਆਰੇ ਆ, ਉਹਨਾਂ ਦੇ ਕੋਲ ਪਰਮੇਸ਼ਰ ਦਾ ਨਾਮ, ਪ੍ਰਭੂ ਦਾ ਸਿਮਰਨ, ਰੱਬ ਦੀ ਬੰਦਗੀ ਭਗਤੀ ਸਾਰਿਆਂ ਦੇ ਕੋਲ ਹੈ, ਸਾਰਿਆਂ ਦੇ ਕੋਲ ਪ੍ਰਭੂ ਦੀ ਇਬਾਦਤ ਵਿੱਚ ਜੁੜਨ ਵਾਲੀ ਸੋਚ ਹੈ। ਜਦੋਂ ਨਿਰੰਕਾਰ ਪਰਮੇਸ਼ਰ ਦੀ ਹਜ਼ੂਰੀ ਵਿੱਚ ਜਾਣਾ ਤੇ ਸਾਰਿਆਂ ਨੂੰ ਮਾਣ ਸਤਿਕਾਰ ਪ੍ਰਾਪਤ ਹੋਣਾ। ਮਕਸਦ ਸਾਰਿਆਂ ਦਾ ਇੱਕੋ ਹੈ, ਪਰਮਾਤਮਾ ਵਿੱਚ ਅਭੇਦ ਹੋਣਾ। ਵੱਖ ਵੱਖ ਤਲਵਾਰਾਂ ਤੇ ਵੱਖ ਵੱਖ ਮਿਆਨਾਂ ਤੇ ਵੱਖ ਵੱਖ ਅਹੁਦੇ ਸਾਰਿਆਂ ਕੋਲ ਆ, ਪਰ ਮਕਸਦ ਤਲਵਾਰਾਂ ਦਾ ਇਹੋ ਹੀ ਆ ਕਿ ਦੁਸ਼ਮਣ ਦੇ ਉੱਤੇ, ਵੈਰੀ ਦੇ ਉੱਤੇ ਵਾਰ ਕਰਨਾ ਆ, ਕੋਈ ਚੜ੍ਹਾਈ ਕਰਕੇ ਆਉਂਦਾ ਉਹਦਾ ਮੁਕਾਬਲਾ ਕਰਨਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਰੱਬ ਦੇ ਪਿਆਰੇ ਬੰਦਗੀ ਭਗਤੀ ਕਰਨ ਵਾਲੇ ਆ, ਉਹਨਾਂ ਸਾਰਿਆਂ ਕੋਲ ਪ੍ਰੇਮ ਪਿਆਰ ਹੈ, ਪਰਮੇਸ਼ਰ ਦੀ ਬੰਦਗੀ ਪ੍ਰਭੂ ਦੀ ਇਬਾਦਤ ਆ, ਤੇ ਮਕਸਦ ਇਹ ਆ ਕਿ ਇਸ ਬੰਦਗੀ ਦੁਆਰਾ ਪਰਮਾਤਮਾ ਵਿੱਚ ਲੀਨ ਹੋਣਾ ਹੈ, ਵਿਸ਼ਿਆਂ ਵਿਕਾਰਾਂ ਨੂੰ ਮਾਰਨਾ ਆ ਤੇ ਨਿਰੰਕਾਰ ਤੱਕ ਜਾਣਾ ਆ, ਅਭੇਦ ਹੋਣਾ ਹੈ। ਮਕਸਦ ਸਾਰੇ ਗੁਰੂ ਪਿਆਰਿਆਂ ਦਾ ਇੱਕੋ ਹੀ ਹੈ। ਵੀਹ ਇੱਕੀ ਜਿਵੇਂ ਰਸ ਗੰਨੇ, ਵੀਹ ਇੱਕੀ ਤੋਂ ਭਾਵ ਹੈ ਸੰਖਿਆ, ਗੰਨੇ ਦੇ ਰਸ ਵਾਂਗੂ, ਭਾਵ ਸਾਰਿਆਂ ਦੁਨੀਆਂ ਦੀਆਂ ਵਿਸ਼ਿਆਂ ਵਿਕਾਰਾਂ ਵਾਲੀਆਂ ਬਿਰਤੀਆਂ ਤੋਂ, ਵੀਹ ਇੱਕੀ ਤੋਂ ਭਾਵ ਜਿੰਨੀਆਂ ਵੀ ਵਿਸ਼ਿਆਂ ਵਿਕਾਰਾਂ ਪਾਪਾਂ ਵਾਲੀਆਂ ਬਿਰਤੀਆਂ, ਇਹਨਾਂ ਸਾਰਿਆਂ ਤੋਂ ਜਿਹੜੇ ਗੁਰਸਿੱਖ ਹੈ ਨਾ, ਗੁਰੂ ਦੇ ਪਿਆਰੇ ਆ, ਉੱਚੇ ਉੱਠ ਖਲਾਉਂਦੇ ਆ, ਤੇ ਗੰਨੇ ਦੇ ਰਸ ਵਾਂਗੂ ਇੱਕ ਰੂਪ ਹੋ ਕੇ, ਜਿਵੇਂ ਪਹਿਲਾਂ ਤਲਵਾਰਾਂ ਦੀ ਦਲੀਲ ਦਿੱਤੀ ਨਾ, ਮਿਆਨਾ ਭਾਵੇਂ ਵੱਖ ਵੱਖ ਆ ਪਰ ਸਾਰਿਆਂ ਵਿੱਚ ਕਿਰਪਾਨਾਂ ਸ਼ਮਸ਼ੀਰਾਂ ਤਲਵਾਰਾਂ ਇੱਕੋ ਜਿਹੀਆਂ ਪਾਈਆਂ। ਇਸੇ ਤਰ੍ਹਾਂ ਗੰਨਾ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ, ਪਰ ਗੰਨੇ ਦਾ ਰਸ ਇੱਕੋ ਜਿਹਾ ਹੀ ਹੈ ਨਾ ਸਾਰਿਆਂ ਦੇ ਅੰਦਰ, ਸਾਰਿਆਂ ਗੰਨਾ ਵਿੱਚੋਂ ਰਸ ਉਸੇ ਤਰ੍ਹਾਂ ਦਾ ਨਿਕਲਦਾ। ਇਸੇ ਲਈ ਭਾਈ ਗੁਰਦਾਸ ਜੀ ਕਹਿੰਦੇ ਗੰਨੇ ਦੇ ਰਸ ਵਾਂਗੂ ਇਹ ਸਾਰੇ ਦੇ ਸਾਰੇ ਗੁਰੂ ਦੇ ਪਿਆਰੇ ਇੱਕ ਰੂਪ ਹੀ ਹਨ। ਗੰਨੇ ਭਾਵੇਂ ਦੋ ਹੋਣ, ਦਸ ਹੋਣ, ਵੀਹ ਪੰਜਾਹ ਹੋਣ, ਸਾਰਿਆਂ ਦਾ ਰੰਗ ਰੂਪ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਭਾਵੇਂ ਵੀਹ ਤੋਂ ਇੱਕੀ ਤੇ ਇੱਕੀ ਤੋਂ ਪੰਜਾਹ, ਸੌ, ਹਜ਼ਾਰਾਂ ਗੰਨੇ ਆਦਿਕ ਵੀ ਹੋਣ, ਪਰ ਸਾਧ ਸੰਗਤ ਸਾਰਿਆਂ ਵਿੱਚੋਂ ਰਸ ਮਿੱਠਾ ਹੀ ਨਿਕਲਦਾ ਹੈ, ਸਾਰਿਆਂ ਤੋਂ ਰਸ ਇਹ ਆਨੰਦ ਦੇਣ ਵਾਲਾ ਹੀ ਨਿਕਲਦਾ ਆ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਰੱਬ ਦੀ ਬੰਦਗੀ ਵਾਲੇ ਆ, ਰੂਪ ਵੱਖਰਾ ਵੱਖਰਾ ਹੋ ਸਕਦਾ, ਰੰਗ ਢੰਗ ਵੱਖਰਾ ਵੱਖਰਾ ਹੋ ਸਕਦਾ ਗੁਰਸਿੱਖ ਪਿਆਰਿਆਂ ਦਾ, ਪਰ ਚੇਤੇ 'ਚ ਰੱਖਿਓ ਅੰਦਰੋਂ ਸਾਰਿਆਂ ਦਾ ਜੀਵਨ ਇੱਕੋ ਹੀ ਹੈ। ਕੀ? ਸਰਬੱਤ ਦਾ ਭਲਾ ਕਰਨਾ, ਸਰਬੱਤ ਦਾ ਭਲਾ ਮੰਗਣਾ, ਸੰਗਤ ਵਿੱਚ ਆਇਆਂ ਨੂੰ ਰੱਬ ਦੀਆਂ ਬਾਤਾਂ ਸੁਣਾ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਕਰਨਾ, ਇਹ ਪਰਮਾਤਮਾ ਦੇ ਪਿਆਰਿਆਂ ਦਾ ਜੀਵਨ ਹੈ। ਇਸ ਲਈ ਸਾਧ ਸੰਗਤ ਜਿਹੜੇ ਮਨ ਬਿਰਤੀ ਕਰਕੇ, ਸੁਰਤ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਗਏ, ਉਹ ਗੁਰਮੁਖ ਜਨ ਹਨ, ਤੇ ਗੁਰਮੁਖ ਜਨਾਂ ਦਾ ਜਿਹੜਾ ਜੀਵਨ ਹੈ ਉਹ ਪਰਮਾਤਮਾ ਵਿੱਚ ਅਭੇਦਤਾ ਪ੍ਰਾਪਤ ਕਰਨੀ ਹੈ, ਪਰਮੇਸ਼ਰ ਦੇ ਚਰਨਾਂ ਵਿੱਚ ਲੀਨਤਾ ਪ੍ਰਾਪਤ ਕਰਨੀ ਹੈ। ਇਸੇ ਲਈ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਨਿਰੰਕਾਰ ਪ੍ਰਭੂ ਵਿੱਚ ਸੁਰਤ ਕਰਕੇ, ਬਿਰਤੀ ਕਰਕੇ ਸਦਾ ਵਾਸਤੇ ਲੀਨ ਹੋ ਜਾਂਦੇ ਆ, ਅਭੇਦ ਹੋ ਜਾਂਦੇ ਆ। ਜਿਸ ਤਰ੍ਹਾਂ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਮਾਫ ਕਰਨਾ, ਮਰਨ ਤੋਂ ਬਾਅਦ ਦੀਆਂ ਗੱਲਾਂ ਨੇ, ਤੇ ਕਿਸੇ ਪ੍ਰਾਣੀ ਦੇ ਅਕਾਲ ਚਲਾਣੇ ਤੋਂ ਬਾਅਦ ਦੀਆਂ ਬਾਤਾਂ ਨਹੀਂ। ਜਿਉਂਦੇ ਜੀ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ, ਉਹਨਾਂ ਗੁਰਮੁਖ ਜਨਾਂ ਦੀ ਇਹ ਅੰਦਰ ਵਸਣ ਵਾਲੀ ਛੋਟੀ ਜਿਹੀ ਜੋਤ, ਪ੍ਰਭੂ ਦੀ ਜੋਤ ਹੈ ਜਿਹੜੀ ਅੰਸ਼ ਹੈ ਉਹਦੀ, ਉਹ ਉਸ ਪਰਮ ਜੋਤ ਵਿੱਚ ਲੀਨ ਹੋ ਜਾਂਦੀ ਹੈ। ਇਹ ਆਤਮਾ ਪਰਮ ਆਤਮਾ ਵਿੱਚ, ਭਾਵ ਵਾਹਿਗੁਰੂ, ਪਰਮ ਆਤਮਾ ਤੋਂ ਹੀ ਸ਼ਬਦ ਬਣਿਆ ਹੈ ਪਰਮਾਤਮਾ, ਪਰਮ ਆਤਮਾ, ਸਭ ਤੋਂ ਸ਼੍ਰੋਮਣੀ ਆਤਮਾ ਜਿਹੜੀ ਹੈ ਉਹ ਪਰਮਾਤਮਾ ਹੈ। ਉਹਨਾਂ ਗੁਰਮੁਖ ਜਨਾਂ ਅਤੇ ਗੁਰਸਿੱਖ ਗੁਰੂ ਪਿਆਰਿਆਂ ਦੀ ਆਤਮਾ ਉਸ ਪਰਮ ਆਤਮਾ ਵਾਹਿਗੁਰੂ ਵਿੱਚ ਲੀਨ ਹੋ ਜਾਂਦੀ ਹੈ, ਅਭੇਦ ਹੋ ਜਾਂਦੀ ਹੈ। ਗੁਰੂ ਦੇ ਪਿਆਰੇ ਗੁਰੂ ਵਰਗੇ, ਪ੍ਰਭੂ ਦੇ ਪਿਆਰੇ ਪ੍ਰਭੂ ਜੈਸੇ, ਪ੍ਰਭੂ ਆਪਣੇ ਪਿਆਰਿਆਂ ਵਿੱਚ ਵੱਸਦਾ ਹੈ, ਉਹਦੇ ਪਿਆਰੇ ਪ੍ਰਭੂ ਵਿੱਚ ਵੱਸਦੇ ਨੇ, ਇਸੇ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਵਿੱਚ ਵੱਸਦੇ ਨੇ ਅਤੇ ਗੁਰੂ ਆਪਣੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵੱਸਦਾ ਹੈ। ਇਸੇ ਤਰ੍ਹਾਂ ਇੱਕ ਦੂਜੇ ਵਿੱਚ ਅਭੇਦਤਾ ਪ੍ਰਾਪਤ ਕਰ ਲੈਂਦੇ ਨੇ।